गुरु नानक पाद पंकज बंदन पाद सिमरो अंगद दुख गुर अमर दास हृदय हृदनित श्री गुरु राम दास गुण गुरु अर्जन विघनन के विघनन के हर गोबिंद शुभ मत श्री हर राय नमो कर नमो कर श्री हर कृष्ण मनाओ बहो तेग बहादुर परम
कृपाला जी परम कृपाला
श्री गुरु गोबिंद सिंह
बेसाला
तरों तरा पर पुन पुन
सीसा जी
पुन पुन
सीसा
बंदों बार
बार जगदीसा
एकंकार सतगुरु तेह
प्रसाद सच होए
वाहे गुरु जी की फतेह
विघ्न विनाशन सोए
जिस में है अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
सतनाम श्री वाहिगुरु साहिब जी अब मैं काज गुरु के जावो तन के अंत समय पुन आवो इम कह गयो देश तिस माही गुर संगत पत्री पठ जाही
वाहे गुरु जी का खालसा वाहे गुरु जी की फतेह। सतगुरु जी दे पास कुछ संगत दी चिट्ठी आई है दूर देश तो सागर विच टापू है उत्थों दे सिख ने बेनती की महाराज पहले जामे च महाराज गुरु नानक साहब ने सानू दर्शन दिते सन साडी इच्छा है कि हुण आप जी आके सानू दर्शन दिओ। चिट्ठी पढ़ के गुरु हरगोबिंद साहब जी ने विचार कीती कि साडा बहुत ज्यादा दूर जाना हुण समा नहीं है। भाई बिधी चंद साहब जी ने हुक्म कीता कि तुसीं जाके सिखां दी भावना पूर्ण करो। संगत नूं चिट्ठी लिख के हुक्मनामा भेजिया कि भाई बिधी चंद जी नूं तुसीं साडा रूप करके वेखणा इन्हां दे दर्शनां चों तुहानूं साडे दर्शन होणगे क्योंकि गुरु दे दर्शन गुरु दे सिख दे सरूप चों होण लग पैंदे। जदों ये बचन लिखिया भाई बिधी चंद साहब जी ने गुरु आग्या दी पालना कीती चल पए। जदों अयोध्या दे नेड़े देव नगर पहुंचे इथों दे एक फकीर सी मुसलमान जिन्हां दा नाम सी बाबा सुंदर शाह जी करामाती पुरख सन छेवें पातशाह जी दे सेवक भाई बिधी चंद साहब जी दे प्रेमी हो गए। गुरमत ज्ञान चर्चा हुई भाई बिधी चंद जी ने बचन कीता कि सुंदर शाह जी वेखो परमेश्वर दी खेड तुहाडा समा जिंदगी दा सवास दिन जिन्नी साडी आयु है जदों असीं शरीर त्यागना ऐन उसे वेले तुसीं शरीर त्यागना। भाई सुंदर शाह जी कहण लगे बाबा जी फिर कृपा करियो कि जदो मैं शरीर त्यागा आप जी इथे ही दर्शन दियो आपां इकट्ठे ही तन त्यागांगे मेरी बांह फड़ के तुसी निरंकार दे घर लै चले। बाबा बिधि चंद साहब जी सुंदर शाह नूं धीरज दिंदे बचन करके कहिंदे कि हुण सानूं गुरु का कारज है असीं जा रहे हां पर जदों असीं तन त्यागांगे उदों तुहाडे कोल पुज्जांगे। आओ गुरु घर दे ना महान सेवकां दी कथा बहादुर बाबा बिधि चंद साहब जी दी कथा उहनां दे चरणां दा ध्यान हिरदयां च धारण करके सरवण करिए। गुरु चरणां च अपनियां हाजरियां लवाउंदिआं रसना नूं पवित्र करदिआं आखीए जी सतनाम
श्री वाहे गुरु साहिब जी
सतनाम
श्री वाहे गुरु साहिब। अब मैं काज गुरु के जावो
भाई बिधि चंद जी कहन लगे बाबा सुंदर शाह जी मेरी सतगुरु छेवें पातशाह जी ने ड्यूटी लाई है उना दा कारज है ओ कारज करन वास्ते मैं जा रहा हां
तन के अंत समय पुन आवो
जदों मेरे इस तन दा अंतम समा होवेगा असी उस वक्त तुहाडे कोल चल के आवांगे।
इम कह गयो देश तिस माही
एदां कह के सुंदर शाह जी नूं धीरज दे के बाबा बिधि चंद साहब जी उस देश नूं चल पे जिथों दी संगत ने चिट्ठी भेजी सी गुरु पातशाह नूं जिथे बाबा बिधि चंद साहब जी गुरु साहब जी वालों दर्शन देण लई जा रहे हन।
गुर संगत पतरी पठ जाही
जिथों गुरु की संगत ने चिट्ठी भेजी सी गुरु दर्शना दी सिक रख के उस टापू ते उस जगह ते बाबा बिधि चंद साहब जी जा रहे हन।
सागर टापू मह अभिराम
ए जेड़ा टापू है एदा पूरा वेरवा नहीं इथे आया पर अंदाजा है के सिंगला दीप टापू ही होवेगा जिथे महाराज गुरु नानक साहब जी ने चरण पाए उथे गुरु की सिखी सी इसे करके उथों ही संगत ने चिट्ठी भेजी है तो भाई बिधि चंद साहब जी सागर दे इस टापू ते पहुंचे हन।
पुर मैं नाक ताहे को नाम
जेड़े नगर विच आए ने इस नगर दा नाम है मैनाक एक पहाड़ भी इहनूं कहा जांदा लंका दे नेड़े दस्या जांदा है शिवनाभ भी इसे इलाके दा सी उस पुर मैनाक नगर दे विच भाई बिधि चंद साहब जी आ रहे ने।
दियो हुक्मनामा गुर केरा
जेड़ा हुक्मनामा धन गुरु हरगोबिंद साहब जी ने संगत दे प्रति लिखिया सी के बाबा बिधि चंद जी आ रहे ने साडा रूप हन इन्हां विच ते साडे विच तुसी किसे ने भेद नहीं समझना ए बिधि चंद छीना गुरु का सीना ए माण ए बड़ियाई इन्हां नूं प्राप्त है साडी झलक दे दर्शन तुहानूं इन्हां दे सरूप चों होणगे। तो ओ हुक्मनामा जिहड़ा सी ओ लै के सेवादार बाबा बिधि चंद साहब जी दे समेत इस नगर विच आए हन।
एहो सिख पिख हो रूप जिम मोरा
हुक्मनामे च लिखिया सी के जो सिख आए ने भाई बिधि चंद जी ए मेरा स्वरूप हन ए मेरा ही स्वरूप ने इन्हां नूं मेरा रूप करके जानना। कलगीधर जी ने बचन कहे सी खालसा जी जे मेरे दर्शन करने ने पंजां सिंघां दे दर्शन कर ले फिर बचन कीता जे समा इहो जिहा बने कि पंज ना दर्शन होण पंजां दे कहिंदे कोई एक सिंघ ही मिल जाए त्यार बर त्यार नितनेमी उहदे दर्शन कर लिओ उहदे स्वरूप च तुहानूं मेरे दर्शन होणगे। कहिंदे जे किते इहो जी खेड बने एक भी ना मिले तां फिर आप सुबह अमृत वेले उठ के त्यार बर त्यार हो के इशनान पान करके नितनेम करके सीस ते सोहना दुमाला चुला के शीशे दे सनमुख हो के अपने चेहरे नूं वेख के हथ जोड़ के फतेह गजायो तुहानूं अपने चेहरे चों मेरे दर्शन होणगे। इन्नी वड्डी वड्याई महाराज जी ने अपने सिखां नूं बख्शी है। छेवें पातशाह गुरु हरगोबिंद साहब जी ने बाबा बिधि चंद साहब जी नूं वड्याई दे के भेजिया आख्या इस सिख दे जदों तुसी दर्शन करोगे इन्हां दे दर्शनां चों तुहानूं मेरे दर्शन होणगे क्योंकि गुरसिखां अंदर सतगुर वरता है। आखो सतनाम
श्री वाहिगुरु।
सतगुरु जी अपने सिखां विच वरतदे हन महाराज अपने गुरसिखां विच वसदे ने गुरसिखां विच वरत के दर्शन दिंदे आ सतगुरु जी। तो ए हुक्मनामा महाराज जी ने भेजिया
सुनत आनंद पए सिख सारे।
जदों पुर मैनाक दियां संगतां ने हुक्मनामा पढ़िया पढ़ के बड़े आनंदित होए, बड़े खुश होए, प्रसन्न होए।
देत उपायन बंधन तहारे।
भाई बिधि चंद साहब दे दर्शन कर दे, जेड़ियां पटावां गुरु साहब जी लई सिखां ने अपने घरां च रखियां सन, ਉਹ ਪਟਾਵਾਂ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭੇਟਾ ਕਰਕੇ ਮਿਲਦੇ। ਇਹ ਭਾਵਨਾ ਰੱਖ ਕੇ ਕਿ ਇਹ ਭੇਟਾ ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਪੁੱਜ ਰਹੀ ਹੈ, ਇਹ ਭਾਵਨਾ ਆਪਣੇ ਹਿਰਦੇ 'ਚ ਰੱਖ ਕੇ ਉਹ ਪਟਾਵਾਂ ਬਾਬਾ ਬਿਧੀ ਚੰਦ ਸਾਹਿਬ ਜੀ ਨੂੰ ਭੇਟਾ ਕਰਕੇ ਦਰਸ਼ਨ ਕਰਦੇ ਹਨ।
ਸ੍ਰੀ ਗੁਰੂ ਹਰਗੋਬਿੰਦ ਮਨਿੰਦ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੀ ਮਨਿੰਦ, ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਹੀ ਤੁਲ।
ਬਿਧੀ ਚੰਦ ਕੋ ਮਨ ਹੈ ਬ੍ਰਿੰਦ।
ਜਿੰਨੀ ਸੰਗਤ ਹੈ ਬਾਬਾ ਬਿਧੀ ਚੰਦ ਸਾਹਿਬ ਦਾ ਓਨਾ ਹੀ ਸਤਿਕਾਰ ਕਰਦੇ, ਜਿੰਨਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਤੇ ਉਹਨਾਂ ਦਾ ਸਤਿਕਾਰ ਕਰਨਾ ਸੀ ਨਾ, ਓਨਾ ਹੀ ਸਤਿਕਾਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਸਾਰੀ ਸੰਗਤ ਕਰ ਰਹੀ ਹੈ।
ਬਸਨ ਵਿਭੂਖਨ ਜਰੇ ਜਵਾਹਰ।
ਕੋਈ ਬਸਤਰ ਲਿਆ ਕੇ ਭੇਟਾ ਕਰਦਾ, ਕੋਈ ਗਹਿਣੇ ਲਿਆ ਕੇ ਭੇਟਾ ਕਰਦਾ, ਕੋਈ ਵਧੀਆ ਸ਼ਸਤਰ ਲਿਆ ਕੇ ਭੇਟ ਕਰਦਾ, ਬਾਬਾ ਜੀ ਉਹ ਸਾਰੀਆਂ ਵਸਤੂਆਂ ਰੱਖੀ ਜਾਂਦੇ। ਇਹ ਭਾਵ ਉਹ ਸਿੱਖ ਤਾਂ ਭੇਟਾ ਕਰ ਰਹੇ ਵੀ ਅਸੀਂ ਗੁਰਦੇਵ ਨੂੰ ਦੇ ਰਹੇ, ਬਾਬਾ ਜੀ ਉਹ ਪਟਾਵਾਂ ਲੈ ਕੇ ਮਨ ਚ ਭਾਵਨਾ ਰੱਖਦੇ ਤੇ ਨਾਲ ਹੀ ਕਹਿੰਦੇ ਛੇਵੇਂ ਪਾਤਸ਼ਾਹ ਆਹ ਵਸਤ ਵੀ ਆਈ ਹੈ ਸਿੱਖ ਦੀ, ਇਹ ਵੀ ਪ੍ਰਵਾਨ ਕਰੋ, ਆਹ ਵਸਤਰ ਆਏ ਨੇ ਮਹਾਰਾਜ ਪ੍ਰਵਾਨ ਕਰੋ। ਉਹ ਆਪਣੇ ਹਿਰਦੇ ਚ ਗੁਰੂ ਭਾਵ ਨਹੀਂ ਰੱਖ ਰਹੇ ਬਾਬਾ ਜੀ ਕਿ ਮੇਰੀ ਪੂਜਾ ਹੋ ਰਹੀ ਹੈ, ਮੈਨੂੰ ਮੱਥਾ ਟੇਕ ਰਿਹਾ, ਉਹ ਇਹੀ ਭਾਵਨਾ ਕਿ ਸਭ ਗੁਰੂ ਸਾਹਿਬ ਜੀ ਦੀ ਪੂਜਾ ਹੈ, ਗੁਰਦੇਵ ਦੀ ਅਦਬ ਉਹਨਾਂ ਦਾ ਸਤਿਕਾਰ ਹੈ, ਉਹਨਾਂ ਦੀਆਂ ਪਟਾਵਾਂ ਹਨ। ਆਪਣੇ ਮਨ ਚ ਹੀ ਭਾਵ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਰੱਖਿਆ ਹੈ।
ਜਬਰ ਅਜਾਇਬ ਜ਼ੇਬ ਸੋ ਜ਼ਾਹਰ।
ਜਿੰਨੇ ਕੀਮਤੀ ਜਬਰ ਜਵਾਹਰਾਤ ਆ ਰਹੇ ਨੇ, ਕੀਮਤੀ ਵਸਤੂਆਂ ਪਟਾਵਾਂ ਆ ਰਹੀਆਂ ਹਨ।
ਭਾਂਤ ਭਾਂਤ ਕੇ ਭੋਜਨ ਭਾਵਤ।
ਬਾਬਾ ਜੀ ਦੇ ਚਰਨਾਂ ਚ ਹਾਜ਼ਰ ਹੋ ਰਹੀਆਂ, ਫਿਰ ਭਾਂਤ ਭਾਂਤ ਦੇ ਪਕਵਾਨ, ਗੁਰਸਿੱਖ ਕੋਈ ਮਠਿਆਈ ਬਣਾ ਕੇ ਲਿਆਉਂਦਾ, ਕੋਈ ਘਰੋਂ ਭੋਜਨ ਤਿਆਰ ਕਰਕੇ ਲੈ ਕੇ ਆ ਰਿਹਾ, ਕੋਈ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਆ ਰਿਹਾ, ਉਹ ਸਾਰੇ ਭਾਂਤ ਭਾਂਤ ਦੇ ਪਕਵਾਨ, ਵਸਤੂਆਂ ਛਕਣ ਦੇ ਪਦਾਰਥ, ਉਹ ਵੀ ਬਾਬਾ ਜੀ ਦੇ ਕੋਲ ਲਿਆ ਕੇ ਭੇਟਾ ਕਰਦੇ ਹਨ।
ਪ੍ਰੇਮ ਭਾਉ ਤੇ ਭਲੇ ਅਚਾਵਤ।
ਬੜੇ ਪ੍ਰੇਮ ਨਾਲ ਬਾਬਾ ਜੀ ਨੂੰ ਭੋਜਨ ਛਕਾਉਂਦੇ ਗੁਰਸਿੱਖ, ਕਹਿੰਦੇ ਬਾਬਾ ਜੀ ਵਸਤੂ ਛਕੋ, ਆਪ ਜੀ ਲਈ ਤਿਆਰ ਕੀਤੀ ਹੈ, ਆਪ ਜੀ ਇਹਨੂੰ ਵੀ ਭੋਗ ਲਾਓ, ਮਹਾਰਾਜ ਇਹ ਭੋਜਨ ਆਪ ਜੀ ਗ੍ਰਹਿਣ ਕਰੋ। ਏਦਾਂ ਬਾਬਾ ਜੀ ਫਿਰ ਸਭ ਦੀਆਂ ਭਾਵਨਾਵਾਂ ਪੂਰਨ ਕਰਦੇ ਹਨ।
ਰਹਿਣ ਦਿਵਸ ਆਇਸ ਮਹਿਰ ਹੈ।
ਉਰੇ ਜਿੰਨੀ ਸੰਗਤ ਹੈ ਸਾਰੀ ਸੰਗਤ ਰਾਤ ਦਿਨ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਆਗਿਆ ਚ ਰਹਿੰਦੀ ਹੈ, ਜਿਹੜਾ ਕੋਈ ਹੁਕਮ ਬਾਬਾ ਜੀ ਆਪਣੀ ਰਸਨਾ ਤੋਂ ਕਰਦੇ, ਸਾਰੀ ਸੰਗਤ ਗੁਰੂ ਕਾ ਬਚਨ ਜਾਣ ਕੇ, ਸਤ ਬਚਨ ਕਹਿ ਕੇ ਉਸ ਬਚਨ ਦੀ ਕਮਾਈ ਕਰਦੇ ਹਨ।
ਬਾਛਤ ਹਿਰਦੈ ਮਨੋਰਥ ਲਹੈ।
ਜੋ ਜੋ ਕਿਸੇ ਦੀ ਮਨ ਦੀ ਕਾਮਨਾ ਹੈ, ਜੋ ਜੋ ਕਿਸੇ ਦੇ ਮਨ ਦੀ ਬਾਂਛਾ ਹੈ, ਉਹ ਕਾਮਨਾ ਬਾਬਾ ਜੀ ਦੇ ਕੋਲ ਆ ਕੇ ਉਹ ਬੇਨਤੀ ਕਰਦੇ। ਬਾਬਾ ਜੀ ਅੱਗੋਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਤੁਹਾਡੀ ਭਾਵਨਾ ਪੂਰਨ ਕਰ, ਤੇ ਜਿਹਨੂੰ ਬਚਨ ਕਰ ਦਿੰਦੇ ਵੀ ਤੁਹਾਡੀ ਕਾਮਨਾ ਛੇਵੇਂ ਪਾਤਸ਼ਾਹ ਪੂਰੀ ਕਰਨ, ਉਹਦੀ ਕਾਮਨਾ ਝੱਟ ਪੂਰੀ ਹੋ ਜਾਂਦੀ। ਖਾਲਸਾ ਜੀ, ਸੰਸਾਰ ਦੇ ਵਿੱਚ ਅਗਰ ਕਿਸੇ ਕੋਈ ਮੂਰਤ ਦੀ ਪੂਜਾ ਕਰਦਾ ਜਾਂ ਕਿਸੇ ਤੀਰਥ ਦੀ ਪੂਜਾ ਕਰਦਾ, ਉਹਦੀ ਪੂਜਾ ਕਰਨ ਤੋਂ ਬਾਅਦ, ਉਹਦੇ ਦਰਸ਼ਨ ਕਰਨ ਤੋਂ ਬਾਅਦ ਜਿਹੜਾ ਫਲ ਹੈ ਉਹਨੂੰ ਮਿਲਣ 'ਚ ਕੁਝ ਸਮਾਂ ਲੱਗਦਾ, ਉਹਦੀ ਸਾਧਨਾ ਨੂੰ ਫਲ ਮਿਲਣ 'ਤੇ ਕੁਝ ਸਮਾਂ ਲੱਗਦਾ, ਪਰ ਜਦੋਂ ਕੋਈ ਜਗਿਆਸੂ ਕਿਸੇ ਪੂਰਨ ਮਹਾਂਪੁਰਖ ਦੇ, ਸਾਧੂ ਦੇ, ਗੁਰੂ ਦੇ ਦਰਸ਼ਨ ਕਰਦਾ ਨਾ, ਅਤੇ ਗੁਰੂ ਦਰਸ਼ਨਾਂ ਦਾ, ਸਾਧੂ ਦੇ ਦਰਸ਼ਨਾਂ ਦਾ ਇਹ ਪੁੰਨ ਹੈ ਵੀ ਜਦੋਂ ਦਰਸ਼ਨ ਕੀਤੇ ਉਹਦਾ ਫਲ ਉਸੇ ਵਕਤ ਤਤਕਾਲ ਹੀ ਪ੍ਰਾਪਤ ਹੋ ਜਾਂਦਾ। ਇੰਨਾ ਵੱਡਾ ਪ੍ਰਤਾਪ ਹੈ ਗੁਰਸਿੱਖਾਂ ਦੇ, ਗੁਰੂ ਦੇ, ਗੁਰੂ ਦੇ ਪਿਆਰਿਆਂ ਦੇ ਦਰਸ਼ਨਾਂ ਦਾ। ਤੋ ਬਾਬਾ ਜੀ ਦੇ ਦਰਸ਼ਨ ਕਰਕੇ ਸਭ ਦੀਆਂ ਕਾਮਨਾਵਾਂ ਪੂਰਨ ਹੋ ਰਹੀਆਂ। ਸਭ ਦੇ ਮਨੋਰਥ ਪੂਰਨ ਹੋ ਰਹੇ ਹਨ।
ਗੁਰਬਾਣੀ ਪੜ ਅਰਥ ਸਮੇਤ,
ਬਾਬਾ ਜੀ ਵਿਦਵਾਨ ਵੀ ਨੇ, ਬਾਬਾ ਬਿਧੀ ਚੰਦ ਸਾਹਿਬ ਜੀ ਉਹਨਾਂ ਨੇ ਆਪਣੇ ਹੱਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਣਾ ਸ਼ੁਰੂ ਕੀਤਾ। ਜੇ ਵਿਦਵਾਨ ਸੀ ਤਦੇ ਗੁਰਬਾਣੀ ਲਿਖਣੀ ਸ਼ੁਰੂ ਕੀਤੀ ਸੀ, ਪਰ ਉਹ ਸੰਪੂਰਨ ਨਹੀਂ ਸੀ ਹੋਇਆ। ਹੁਣ ਵੀ ਉਹ ਸਰੂਪ ਬਾਬਾ ਜੀ ਦਾ ਜੋ ਪਰਿਵਾਰ ਹੈ, ਬਾਬਾ ਬਿਧੀ ਚੰਦ ਸਾਹਿਬ ਜੀ ਦਾ ਸੁਰ ਸਿੰਘ, ਉਹ ਸਰੂਪ ਹੁਣ ਵੀ ਹੈ, ਸੰਪੂਰਨ ਨਹੀਂ ਸੀ ਲਿਖ ਸਕੇ ਬਾਬਾ ਜੀ। ਤੋ ਵਿਦਵਾਨ ਸਨ, ਗੁਰਬਾਣੀ ਦੇ ਰਸੀਏ ਵੀ ਸਨ। ਜਦੋਂ ਸੰਗਤ ਆਉਂਦੀ ਦੀਵਾਨ ਸਜਦਾ ਤੇ ਗੁਰਸਿੱਖਾਂ ਨੂੰ ਗੁਰਬਾਣੀ ਦੀ ਕਥਾ ਸਰਵਣ ਕਰਾਉਂਦੇ, ਗੁਰਬਾਣੀ ਦੇ ਅਰਥ ਸੁਣਾਉਂਦੇ, ਉਹਨਾਂ ਨੂੰ ਭਗਤੀ ਦਾ, ਨਾਮ ਸਿਮਰਨ ਦਾ, ਬੰਦਗੀ ਕਰਨ ਦਾ, ਭਲੇ ਕਰਮ ਕਰਨ ਦਾ ਉਪਦੇਸ਼ ਬਾਬਾ ਬਿਧੀ ਚੰਦ ਸਾਹਿਬ ਜੀ ਦ੍ਰਿੜ ਕਰਾਉਂਦੇ ਹਨ।
ਬਿਧੀ ਚੰਦ ਉਪਦੇਸ਼ ਸੋ ਦੇਤ,
ਬਾਬਾ ਬਿਧੀ ਚੰਦ ਸਾਹਿਬ ਜੀ ਆਈ ਹੋਈ ਸੰਗਤ ਨੂੰ ਗੁਰੂ ਸਾਹਿਬ ਦਾ ਉਪਦੇਸ਼ ਦਿੰਦੇ ਕਿ ਗੁਰੂ ਪਾਤਸ਼ਾਹ ਦਾ ਉਪਦੇਸ਼ ਕੀ ਹੈ, ਸੰਗਤ ਪ੍ਰਤੀ ਮਹਾਰਾਜ ਜੀ ਦੀ ਆਗਿਆ ਕੀ ਹੈ, ਹੁਕਮ ਕੀ ਹੈ।
ਗੁਰ ਮਹਿਮਾ ਸਿਮਰਤ ਸਤ ਨਾਮੂ,
ਸਤਿਗੁਰਾਂ ਦੀ ਮਹਿਮਾ ਨੂੰ ਵਰਣਨ ਕਰਦੇ, ਨਾਲੇ ਨਾਮ ਜਪਾਉਂਦੇ। ਬਾਬਾ ਜੀ ਜਦੋਂ ਸੰਗਤ ਆਉਂਦੀ ਉਹਨਾਂ ਨੂੰ ਨਾਮ ਜਪਾਉਂਦੇ, ਨਾਮ ਜਪਣ ਦਾ ਹੁਕਮ ਕਰਦੇ, ਕਹਿੰਦੇ ਭਾਈ ਨਾਮ ਜਪੋ, ਨਾਨਕ ਕਹਿ ਕਰ ਕੇਵਲ ਨਾਮ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ, ਹਰੀ ਨਾਮ ਦੇ ਜਪ ਤੋਂ ਬਿਨਾਂ ਕਲਿਆਣ ਨਹੀਂ ਹੋਣੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਕਲਿਆਣ ਹੋਵੇ, ਤੁਸੀਂ ਮੋਕਸ਼ ਨੂੰ ਪ੍ਰਾਪਤ ਹੋਵੋ, ਤੁਸੀਂ ਜਨਮ ਮਰਨ ਤੋਂ ਰਹਿਤ ਹੋਵੋ, ਤਾਂ ਫਿਰ ਨਾਮ ਦੀ ਕਮਾਈ ਕਰੋ। ਬਿਨਾਂ ਨਾਮ ਦੀ ਸਾਧਨਾ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਹੋਣੀ।
ਹਉ ਮੈਂ ਤਿਆਗਨ ਮਨ ਬਿਸਰਾਮੂ,
ਹਉ ਮੈਂ ਦਾ ਤਿਆਗ ਕਰਕੇ ਆਪਣੇ ਮਨ ਨੂੰ ਟਿਕਾਓ, ਮਨ ਨੂੰ ਇਕਾਗਰ ਕਰੋ। ਇਹ ਬਚਨ ਬਾਬਾ ਬਿਧੀ ਚੰਦ ਸਾਹਿਬ ਜੀ ਸੰਗਤ ਨੂੰ ਕਹਿੰਦੇ ਕਿ ਹਉ ਮੈਂ ਦਾ ਤਿਆਗ ਕਰਕੇ ਆਪਣੇ ਮਨ ਨੂੰ ਇਕਾਗਰ ਕਰਨ ਦਾ ਯਤਨ ਕਰਨਾ, ਕਿਉਂਕਿ ਹਉ ਮੈਂ ਹੀ ਹੈ ਜਿਹੜੀ ਮਨ ਨੂੰ ਟਿਕਣ ਨਹੀਂ ਦਿੰਦੀ। ਜਦੋਂ ਮਨ ਟਿਕਣ ਲੱਗਦਾ ਇੱਕਦਮ ਹਉ ਮੈਂ ਆ ਜਾਂਦੀ। ਜਿਵੇਂ ਪਾਣੀ ਬਿਲਕੁਲ ਸ਼ਾਂਤ ਹੁੰਦਾ ਨਾ ਸਰੋਵਰ 'ਚ, ਪਰ ਇੱਕਦਮ ਕੋਈ ਬਾਹਰੋਂ ਰੋੜੀ ਸੁੱਟੇ, ਕੋਈ ਪੱਥਰ ਸੁੱਟੇ, ਇੱਕਦਮ ਉਸ ਟਿਕੇ ਹੋਏ ਪਾਣੀ ਵਿੱਚ ਵੀ ਹਲਚਲ ਪੈਦਾ ਹੋ ਜਾਂਦੀ ਹੈ। ਇਨ ਬਿਨ ਇਸੇ ਤਰ੍ਹਾਂ ਸਾਡਾ ਮਨ ਤਾਂ ਹੈ ਸ਼ਾਂਤ ਰੂਪ, ਪਰ ਜਦੋਂ ਹਉਮੈ ਦਾ ਪੱਥਰ ਪੈਂਦਾ ਨਾ ਵਿੱਚ, ਇੱਕਦਮ ਅਸ਼ਾਂਤ ਹੋ ਜਾਂਦਾ। ਇਸ ਕਰਕੇ ਹਉਮੈ ਦਾ ਤਿਆਗ ਕਰਕੇ ਆਪਣੇ ਮਨ ਨੂੰ ਸ਼ਾਂਤ ਕਰਨਾ, ਆਪਣੇ ਮਨ ਨੂੰ ਇਕਾਗਰ ਕਰਨਾ, ਕਿਉਂਕਿ ਹਉਮੈ ਮਨ ਨੂੰ ਸ਼ਾਂਤ ਨਹੀਂ ਹੋਣ ਦਿੰਦੀ। ਤੇ ਹਉਮੈ ਦੀ ਨਿਰਵਿਰਤੀ ਕਿਵੇਂ ਹੁੰਦੀ ਹੈ? ਹਉਮੈ ਦੀ ਨਿਰਵਿਰਤੀ ਹੁੰਦੀ ਸੇਵਾ ਕੀਤੇ। ਸੇਵਾ ਤੋਂ ਬਿਨਾਂ ਗੁਰੂ ਖਾਲਸਾ ਜੀ ਹਉਮੈ ਨਿਰਵਿਰਤ ਨਹੀਂ ਹੁੰਦੀ। ਗੁਰੂ ਘਰ ਵਿੱਚ ਸੇਵਾ ਦਾ ਬਹੁਤ ਵੱਡਾ ਮਹੱਤਵ ਹੈ। ਸਤਿਗੁਰਾਂ ਦੇ ਘਰ ਵਿੱਚ ਆ ਕੇ ਸੇਵਾ ਕਰਨੀ, ਉਹ ਕਿਸੇ ਵੀ ਪ੍ਰਕਾਰ ਦੀ ਸੇਵਾ ਹੋਵੇ, ਕੱਪੜੇ ਧੋਣ ਦੀ ਸੇਵਾ ਹੋਵੇ, ਜੋੜੇ ਝਾੜਨ ਦੀ ਸੇਵਾ ਹੋਵੇ, ਝਾੜੂ ਫੇਰਨ ਦੀ ਸੇਵਾ ਹੋਵੇ, ਸਭ ਤੋਂ ਉੱਤਮ ਸੇਵਾ ਭਾਂਡੇ ਮਾਂਜਣ ਦੀ ਸੇਵਾ। ਇਹਦੇ ਨਾਲ ਮਨ ਹਉਮੈ ਤੋਂ ਰਹਿਤ ਹੁੰਦਾ, ਹਉਮੈ ਦੀ ਨਿਰਵਿਰਤੀ ਹੁੰਦੀ ਹੈ। ਤੇ ਹਉਮੈ ਨੂੰ ਛੱਡ ਕੇ ਫਿਰ ਸੇਵਾ ਵਿੱਚ ਤਤਪਰ ਹੋਣਾ, ਤੋ ਇਹਦੇ ਨਾਲ ਮਨ ਸ਼ਾਂਤ ਹੋਵੇਗਾ। ਹਾਂਜੀ,
ਦਇਆ ਖਿਮਾ ਸੁਚ ਸੰਜਮ ਧੀਰਜ,
ਆਪਣੇ ਹਿਰਦੇ ਚ ਦਇਆ ਰੱਖਣੀ, ਦਇਆ ਦਾ ਭਾਵ ਹੋਣਾ ਚਾਹੀਦਾ। ਬਾਬਾ ਬਿਧੀ ਚੰਦ ਜੀ ਹੁਕਮ ਕਰ ਰਹੇ ਦਇਆ, ਬਿਨਾਂ ਦਇਆ ਤੋਂ ਧਰਮ ਹੀ ਨਹੀਂ ਹੋਇਆ ਜਾ ਸਕਦਾ। ਜਿਹਦੇ ਅੰਦਰ ਕਦੇ ਕਿਸੇ ਪ੍ਰਤੀ ਦਇਆ ਨਹੀਂ ਆਈ, ਰਹਿਮ ਨਹੀਂ ਆਈ, ਉਹ ਬੰਦਾ ਥੋੜ੍ਹੀ, ਉਹ ਇਨਸਾਨ ਥੋੜ੍ਹੀ ਦਾ ਪਸ਼ੂ ਨਾਲੋਂ, ਹਾਲਾਂਕਿ ਪਸ਼ੂਆਂ ਵਿੱਚ ਵੀ ਦਇਆ ਦਾ ਕਣ ਨਜ਼ਰ ਆਉਂਦਾ। ਜਿਹੜੇ ਪਸ਼ੂ ਨੇ ਨਾ, ਉਹਨਾਂ ਵਿੱਚ ਵੀ ਥੋੜ੍ਹਾ ਬਹੁਤਾ ਦਇਆ ਦਾ ਕਣ ਦਿਸਦਾ, ਪਰ ਬੰਦਿਆਂ ਵਿੱਚ ਤਾਂ ਹੁਣ ਦਇਆ ਦਾ ਭਾਵ ਵੀ ਜਿਹੜਾ ਉਹ ਨਜ਼ਰ ਹੀ ਨਹੀਂ ਆਉਂਦਾ। ਦਇਆ ਤੌਲ ਧਰਮ, ਦਇਆ ਕਾ ਪੂਤ ਜੀ, ਦਇਆ ਪ੍ਰਵਾਨ ਦੀ ਜਿਹੜੀ ਖੇਡ ਆ ਨਾ ਗੁਰੂ ਘਰ ਵਿੱਚ, ਉਹ ਬੜੀ ਉੱਤਮ ਹੈ। ਕਿਸੇ ਤੇ ਦਇਆ ਭਾਵ ਕਰਨ, ਅੜਸੜ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, 68 ਤੀਰਥਾਂ ਦਾ ਪੁੰਨ ਪ੍ਰਾਪਤ ਹੋ ਜਾਂਦਾ ਜੇ ਤੁਸੀਂ ਕਿਸੇ ਤੇ ਵੇਖ ਕੇ ਦਇਆ ਹੀ ਕਰ ਲਈ, ਭਾਵੇਂ ਹੋਰ ਕੁਝ ਨਹੀਂ ਕੀਤਾ ਉਹਦੇ ਪ੍ਰਤੀ, ਮਨ ਚ ਦਇਆ ਹੀ ਰੱਖ ਲਈ ਵੀ ਹਾਂ ਇਹਦੇ ਨਾਲ ਵਧੀਕੀ ਹੋ ਰਹੀ ਹੈ, ਇੰਨਾ ਹੀ ਸੋਚ ਲਿਆ, ਦਇਆ ਦਾ ਭਾਵ ਕਰ ਲਿਆ, ਤਾਂ ਵੀ ਤੁਹਾਡੇ ਤੇ ਮਹਾਰਾਜ ਜੀ ਦੀ ਅਕਾਲ ਪੁਰਖ ਜੀ ਦੀ ਕਿਰਪਾ ਵਰਤ ਗਈ। ਤੋ ਦਇਆ ਬਿਨਾਂ ਧਰਮ ਹੀ ਨਹੀਂ ਹੋਇਆ ਜਾ ਸਕਦਾ, ਦਇਆ ਆਵੇ। ਇਸ ਕਰਕੇ ਬਾਬਾ ਬਿਧੀ ਚੰਦ ਜੀ ਕਹਿੰਦੇ ਆਪਣੇ ਹਿਰਦੇ ਚ ਦਇਆ ਦਾ ਭਾਵ ਰੱਖੋ। ਦੂਸਰਾ ਗੁਣ ਖਿਮਾ, ਕਿਸੇ ਨੂੰ ਮਾਫ ਕਰ ਦੇਣਾ। ਦਇਆ ਤਾਂ ਫਿਰ ਵੀ ਕਿਤੇ ਕਿਸੇ ਦੇ ਅੰਦਰ ਆ ਜਾਂਦੀ ਹੈ, ਖਿਮਾ ਦਾ ਤਾਂ ਮਾਨੋ ਜਿਵੇਂ ਕਾਲ ਹੀ ਪੈ ਗਿਆ ਸਮਾਜ ਚ, ਇੱਥੇ ਕਿੱਥੇ ਮਾਫ ਕਰਨ ਦੀ ਬਿਰਤੀ ਤਾਂ ਰਹੀ ਨਹੀਂ। ਨਾ ਕੋਈ ਮੰਗ ਕੇ ਰਾਜੀ ਹੈ ਜੋ ਕੋਈ ਗਲਤੀ ਕਰਦਾ ਵੀ ਮੈਂ ਖਿਮਾ ਮੰਗ ਲਾਂ। ਤੇ ਖਿਮਾ ਦਾ ਮਤਲਬ ਇਹ ਹੁੰਦਾ, ਖਿਮਾ ਵਾਲਾ ਇੰਨੇ ਵਿਸ਼ਾਲ ਹਿਰਦੇ ਵਾਲਾ ਹੁੰਦਾ ਕਿ ਉਹ ਆਪਣਾ ਨੁਕਸਾਨ ਕਰਨ ਵਾਲੇ ਨੂੰ ਵੀ ਮਾਫ ਕਰ ਦੇਵੇ। ਉਹ ਵੱਡਾ ਹੈ ਜਿਹਦੇ ਅੰਦਰ ਖਿਮਾ ਦਾ ਭਾਵ ਹੈ। ਧਰਮੀ ਬੰਦੇ ਦੀ ਨਿਸ਼ਾਨੀ ਕੀ ਹੈ? ਧਰਮੀ ਕੱਲਾ ਪਹਿਰਾਵਾ ਧਰਮੀ ਨਹੀਂ ਹੁੰਦਾ। ਧਰਮੀ ਬੰਦੇ ਦੀ ਨਿਸ਼ਾਨੀ ਕਿ ਉਹਦੇ ਚ ਦਇਆ ਹੋਵੇ, ਉਹਦੇ ਚ ਖਿਮਾ ਹੋਵੇ, ਉਹਦੇ ਚ ਧੀਰਜ ਹੋਵੇ, ਉਹਦੇ ਚ ਸੰਤੋਸ਼ ਹੋਵੇ, ਉਹਦੇ ਚ ਸਬਰ ਦੀ ਬਿਰਤੀ ਹੋਵੇ, ਉਹ ਮਰਿਆਦਾ ਨੂੰ ਧਾਰਨ ਕਰਨ ਵਾਲਾ ਹੋਵੇ। ਇਹ ਧਰਮੀ ਪੁਰਖ ਦੀਆਂ ਨਿਸ਼ਾਨੀਆਂ ਹਨ। ਤੋ ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਸਾਹਿਬ ਕਿ ਖਿਮਾ ਦਾ ਭਾਵ ਰੱਖਣਾ ਆਪਣੇ ਹਿਰਦੇ ਚ। ਦੁਨੀਆਂ ਵਿੱਚ ਸਭ ਤੋਂ ਵੱਡਾ ਤਪ ਹੈ ਖਿਮਾ, ਕਿਸੇ ਦਾ ਬੋਲ ਕਬੋਲ ਸਾਰ ਕੇ ਉਹਨੂੰ ਖਿਮਾ ਕਰ ਦੇਣਾ, ਦਇਆ ਦੇ ਭਾਵ ਚ ਆ ਕੇ ਉਹਨੂੰ ਮਾਫ ਕਰ ਦੇਣਾ, ਖਿਮਾ ਕਰ ਦੇਣਾ। ਤਪ ਨਾ ਖਿਮਾ ਸਮਝਾਨ, ਖਿਮਾ ਦੇ ਬਰਾਬਰ, ਕਿਸੇ ਨੂੰ ਮੁਆਫ ਕਰ ਦੇਣ ਦੇ ਬਰਾਬਰ ਤਪ ਨਹੀਂ ਹੈ। ਜਿਹਨੂੰ ਮੁਆਫ ਕਰ ਦਿੱਤਾ ਫਿਰ ਉਹਦੇ ਪ੍ਰਤੀ ਤੁਹਾਡੇ ਮਨ ਚ ਦੁਵੈਸ਼ ਨਹੀਂ ਹੋਣੀ ਚਾਹੀਦੀ ਕਿ ਮੰਨ ਲਓ ਕਿਸੇ ਨੇ ਕਹਿ ਦਿੱਤਾ ਇਹਨੂੰ ਮਾਫ ਕਰ ਦਿੱਤਾ, ਉਹਦਾ ਆਪਾਂ ਬਚਨ ਨਹੀਂ ਮੋੜ ਸਕੇ, ਕਿਹਾ ਵੀ ਫਲਾਣੇ ਨੇ ਕਿਹਾ ਮੈਂ ਤਾਂ ਮਾਫ ਕੀਤਾ ਪਰ ਮੈਨੂੰ ਬੰਦਾ ਬੜਾ ਮਾੜਾ ਲੱਗਦਾ, ਫਿਰ ਮਾਫ ਹੋਇਆ ਨਹੀਂ ਉਹ। ਤੁਸੀਂ ਕਿਸੇ ਦਾ ਮੂੰਹ ਮਲਾਜਾ ਪਾੜਨ ਲਈ ਤਾਂ ਉਹਨੂੰ ਖਿਮਾ ਕਰ ਦਿੱਤਾ, ਪਰ ਖਿਮਾ ਦਾ ਮਤਲਬ ਕਿ ਜਿਸ ਨੂੰ ਇੱਕ ਵਾਰੀ ਖਿਮਾ ਕਰ ਦਿੱਤਾ ਮੁੜ ਕੇ ਉਹਦੇ ਪ੍ਰਤੀ ਆਪਣੇ ਮਨ ਚ ਦੁਵੈਸ਼ ਦਾ ਸੰਕਲਪ ਵੀ ਨਹੀਂ ਫੁਰਨ ਦੇਣਾ। ਹਾਂ, ਉਹ ਅੱਗੇ ਰੱਖੇ ਉਹ ਆਪਣੇ ਪਾਪਾਂ ਦਾ ਭਾਗੀਦਾਰ ਆਪ, ਪਰ ਤੁਸੀਂ ਨਿਰੰਕਾਰ ਦੇ ਘਰ ਵਿੱਚ ਸੁਰਖਰੂ ਰਹਿਣਾ ਕਿ ਮੈਂ ਆਪਣੇ ਵੱਲੋਂ ਖਿਮਾ ਕਰ ਦਿੱਤਾ, ਹੁਣ ਅਗਲਾ ਆਪਣੇ ਮਨ ਚ ਕੋੜ ਰੱਖੇ ਉਹਦੀ ਮਰਜ਼ੀ, ਉਹਦੀ ਇੱਛਾ, ਉਹ ਆਪਣੇ ਪਾਪ ਦਾ ਭਾਗੀਦਾਰ ਆਪ ਹੋਵੇਗਾ, ਮੈਂ ਉਹਦਾ ਹਿੱਸੇਦਾਰ ਨਹੀਂ ਹਾਂ। ਤੋ ਖਿਮਾ ਦਾ ਭਾਵ। ਫਿਰ ਪਾਤਸ਼ਾਹ ਕਹਿੰਦੇ ਸੰਜਮ, ਮਰਿਆਦਾ ਰੱਖਣੀ, ਬੇਮਰਿਆਦਾ ਕੰਮ ਨਹੀਂ ਕਰਨਾ। ਸੁੱਚ, ਪਵਿੱਤਰਤਾ ਦਾ ਖਿਆਲ ਰੱਖਣਾ, ਇਸ਼ਨਾਨ ਪਾਨ ਕਰਨਾ। ਰਸੋਈਆਂ ਸਾਡੀਆਂ ਪਵਿੱਤਰ ਨਹੀਂ ਹੋਣੀਆਂ ਚਾਹੀਦੀਆਂ। ਰਸੋਈਆਂ ਪਵਿੱਤਰ ਕਿਵੇਂ ਹੁੰਦੀਆਂ? ਜਦੋਂ ਮਾਈਆਂ ਬੀਬੀਆਂ ਨੰਗੇ ਸਿਰ ਉੱਥੇ ਭੋਜਨ ਪਕਾਉਣ, ਜਦੋਂ ਮਾਈਆਂ ਬੀਬੀਆਂ ਪੈਰਾਂ 'ਚ ਜੁੱਤੀਆਂ ਪਾ ਕੇ ਅੰਨ ਦਾ ਪ੍ਰਸ਼ਾਦਾ ਤਿਆਰ ਕਰਨ, ਜਦੋਂ ਮਾਈਆਂ ਬੀਬੀਆਂ ਉਸੇ ਰਸੋਈ ਦੇ ਵਿੱਚ ਆਸੀਰੇ ਲਾਦਕ ਲਾ ਕੇ ਮੋਬਾਈਲਾਂ 'ਤੇ ਰੋਟੀਆਂ ਪਕਾਉਣ, ਜਾਂ ਫਿਰ ਉਹਨਾਂ ਪ੍ਰਸ਼ਾਦਿਆਂ ਦੇ ਵਿੱਚ ਜੇ ਸਬਜ਼ੀ ਭਾਜੀ ਵੇਖਣੀ ਤੇ ਵਿੱਚ ਹੀ ਲੂਣ ਮਿਰਚ ਚੈੱਕ ਕਰਕੇ ਮੁੜ ਕੇ ਉਹਨਾਂ ਹੀ ਜੂਠੇ ਹੱਥਾਂ ਨਾਲ ਰੋਟੀ ਪਕਾਈ ਜਾਣੀ, ਪ੍ਰਸ਼ਾਦਾ ਤਿਆਰ ਕਰੀ ਜਾਣਾ, ਇਹ ਗੁਰੂ ਘਰ ਕੇ ਗੁਰੂ ਕੇ ਸਿੱਖਾਂ ਦੇ ਘਰਾਂ ਦੀਆਂ ਰਸੋਈਆਂ ਦਾ ਮਾਹੌਲ ਨਹੀਂ ਹੈ। ਗੁਰੂ ਘਰ ਦੇ ਸਿੱਖਾਂ ਦੇ ਰਸੋਈਆਂ ਦਾ ਜਿਹੜਾ ਮਾਹੌਲ ਆ ਉੱਥੇ ਬਾਣੀ ਹੈ, ਉੱਥੇ ਮਰਿਆਦਾ ਸਿਰ ਕੱਜ ਕੇ ਅਦਬ ਨਾਲ ਭੋਜਨ ਤਿਆਰ ਕੀਤਾ ਜਾਂਦਾ ਕਿ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਸਭ ਤੋਂ ਵੱਡਾ ਦਾਨ ਅੰਨਦਾਨ ਹੈ ਨਾ, ਗੁਰੂ ਨਾਨਕ ਸਾਹਿਬ ਨੇ ਸਾਨੂੰ ਘਰ 'ਚ ਬਖਸ਼ਿਆ, ਉਹਦਾ ਸ਼ੁਕਰ ਹੈ ਕਿ ਜਿਹੜਾ ਖਾਣ ਨੂੰ ਸਾਨੂੰ ਇਹ ਅੰਨ ਦੇ ਰਿਹਾ ਉਹਦਾ ਧੰਨਵਾਦ ਹੈ, ਉਹਦਾ ਅਦਬ ਰੱਖਣਾ, ਉਹਦਾ ਸਤਿਕਾਰ ਰੱਖਣਾ। ਉਹਨੂੰ ਕਹਿੰਦੇ ਸੋਚ, ਭੋਜਨ ਸਾਡੇ ਰਹਿਤ ਨਾਮਿਆਂ ਵਿੱਚ ਮੁਕਤੀਨਾਮਾ ਬਾਣੀ ਹੈ, ਮੁਕਤੀਨਾਮਾ ਇੱਕ ਅਧਿਆਇ ਹੈ ਗੁਰਪ੍ਰਤਾਪ 'ਚ, ਉਹਦੇ ਵਿੱਚ ਦੱਸੀ ਹੈ ਮਰਿਆਦਾ ਕਿ ਭੋਜਨ ਛਕਣ ਤੋਂ ਬਾਅਦ ਹੱਥ ਧੋ ਕੇ ਤਿਆਰ ਬਰ ਤਿਆਰ ਰੱਖਣੇ ਤੇ ਸਰੀਰ ਨੂੰ ਸੁੱਚਾ ਰੱਖਣਾ, ਗੁਰਬਾਣੀ ਪੜ੍ਹਨੀ, ਕੇਸ ਜਦੋਂ ਹਰੇ ਕਰਨੇ ਆ ਉਹਨਾਂ ਕੇਸਾਂ ਨੂੰ ਜੂਠੇ ਹੱਥ ਨਹੀਂ ਲਾਉਣੇ ਕਿਉਂਕਿ ਗੁਰੂ ਸਾਹਿਬ ਜੀ ਦੀ ਮੋਹਰ ਹੈ। ਤੋ ਮਹਾਰਾਜ ਜੀ ਦੇ ਕੱਕਿਆਂ ਨੂੰ ਜੂਠੇ ਹੱਥ ਨਹੀਂ ਲਾਉਣੇ, ਤਿਆਰ ਬਰ ਤਿਆਰ ਰਹਿਣਾ। ਤੋ ਇਹ ਖਾਲਸਾ ਜੀ ਅੱਜ ਕੱਲ੍ਹ ਤਾਂ ਪ੍ਰਚਾਰ ਕੀਤਾ ਇਹ ਬ੍ਰਾਹਮਣਵਾਦ ਹੈ, ਕਹਿੰਦੇ ਜੀ ਇਹਦਾ ਬ੍ਰਾਹਮਣਵਾਦ ਹੈ, ਸੁਚਮਤਾ ਬ੍ਰਾਹਮਣਾਂ ਨੂੰ ਦੇ ਦਿਓ ਤੇ ਅਸੀਂ ਜੂਠ ਚੁੱਕੀ ਫਿਰੀਏ, ਵੀ ਜੂਠ ਚੁੱਕਣਾ ਸਿੱਖੀਵਾਦ ਹੈ। ਵੀ ਸਿੱਖ ਜੂਠੇ ਜੇ ਬਣ ਕੇ ਰਹਿਣ, ਮੈਲੇ ਕੁਚੈਲੇ ਨਾ ਚੱਜ ਦੇ ਧੋ ਕੇ ਕੱਪੜੇ ਪਾਉਣ, ਵੀ ਜੇ ਪਵਿੱਤਰਤਾ ਰੱਖਣ ਤੇ ਸਿੱਖ ਬ੍ਰਾਹਮਣ ਹੋ ਗਏ। ਪਤਾ ਨੀ ਕਿੱਥੋਂ ਕਿੱਥੋਂ ਦੀਆਂ ਥਿਊਰੀਆਂ ਲਿਆ ਕੇ ਸਾਨੂੰ ਪੇਸ਼ ਕਰਕੇ ਸਾਡੇ ਪ੍ਰਚਾਰਕ ਵੀਰ ਦੱਸਦੇ ਆ। ਗੁਰੂ ਸਾਹਿਬ ਜੀ ਨੇ ਸਾਨੂੰ ਦੇਵਤਾ ਬਣਾਇਆ ਕਿ ਰਾਕਸ਼ ਬਣਾਇਆ? ਰਾਕਸ਼ਾਂ ਦਾ ਕੰਮ ਹੁੰਦਾ ਝੂਠ ਝੂਠ ਦੇ ਪਹਿਰੇ ਚ ਰਹਿਣਾ, ਦੇਵਤਿਆਂ ਦਾ ਕੰਮ ਹੁੰਦਾ ਸੁੱਚ ਤੇ ਸੱਚ ਦੇ ਨਾਲ ਜੁੜ ਕੇ ਰਹਿਣਾ। ਤੋ ਸੁੱਚ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਨਾਲ ਕਿਸੇ ਬ੍ਰਾਹਮਣਵਾਦੀ ਕਿਰਿਆ ਦਾ ਜੋੜ ਜੁੜ ਜਾਂਦਾ। ਖਿਆਲ ਰੱਖਣਾ, ਸਾਫ਼ ਸਫਾਈ ਦਾ ਖਿਆਲ ਰੱਖਣਾ, ਪਵਿੱਤਰਤਾ ਦਾ ਖਿਆਲ ਰੱਖਣਾ, ਉਹ ਵੀ ਭਾਈ ਬਿਧੀ ਚੰਦ ਸਾਹਿਬ ਜੀ ਵੀ ਦੱਸ ਰਹੇ, ਕਹਿੰਦੇ ਸੁੱਚ ਦਾ ਪਹਿਰਾ ਵੀ ਰੱਖਣਾ ਵੀ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਆ ਉਦੋਂ ਕਿਵੇਂ ਕਰਨੀ ਆ, ਗੁਰੂ ਪਾਤਸ਼ਾਹ ਲਈ ਲੰਗਰ ਤਿਆਰ ਕਰਨਾ, ਸੰਗਤ ਲਈ ਲੰਗਰ ਤਿਆਰ ਕਰਨਾ, ਉਹਦੇ ਲਈ ਕੀ ਮਰਿਆਦਾ। ਉਹ ਸਾਰੀ ਮਰਿਆਦਾ ਸਾਡੇ ਧਰਮ ਗ੍ਰੰਥਾਂ ਚ, ਇਤਿਹਾਸ ਦੇ ਗ੍ਰੰਥਾਂ ਚ, ਸਾਡੇ ਰਹਿਤਨਾਮਿਆਂ ਚ ਉਹ ਲਿਖੀ ਹੋਈ ਹੈ, ਉਹ ਅਸੀਂ ਪੜ੍ਹਨੀ ਆ, ਸੁਣਨੀ ਆ ਔਰ ਉਹਨੂੰ ਵਿਚਾਰਨਾ ਹੈ। ਤੋ ਭਾਈ ਸਾਹਿਬ ਕਹਿੰਦੇ ਸੁਚਮਤਾ ਸਹਿਤ ਰਹਿਣਾ, ਫਿਰ ਧੀਰਜ, ਧੀਰਜ ਹੋਣਾ ਚਾਹੀਦਾ। ਧੀਰਜ ਢਾਲ ਹੈ, ਧੀਰਜ ਨੂੰ ਆਪਣੇ ਜੀਵਨ ਦੀ ਢਾਲ ਬਣਾ ਕੇ ਰੱਖਣਾ। ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਚ, ਮਹਾਰਾਜ ਜੀ ਕਹਿੰਦੇ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੰਦੀਪਕ ਜਿਉਂ ਉਜਿਆਰ ਹੈ। ਧੀਰਜ ਧਾਮ ਬਣਾਏ ਇਹ ਤਨ ਬੁੱਧ ਸੰਦੀਪਕ ਜਿਉਂ ਉਜਿਆਰ ਹੈ। ਆਪਣੇ ਇਸ ਸਰੀਰ ਨੂੰ ਧੀਰਜ ਦਾ ਘਰ ਬਣਾ ਕੇ ਰੱਖਣਾ ਕਿ ਤੁਹਾਡਾ ਇਹ ਤਨ ਧੀਰਜ ਦਾ ਘਰ ਬਣ ਜੇ, ਇਹਦੇ ਚ ਧੀਰਜ ਹੋਵੇ। ਹਾਂਜੀ,
ਧਰਮ ਪਰਾਇਣ ਸਾਚ ਸੋ ਬੀਰਜ,
ਧਰਮ ਪਰਾਇਣ ਹੋ ਕੇ ਰਹਿਣਾ, ਧਰਮ ਪਰਾਇਣ ਧਰਮ ਦੇ ਅਧੀਨ ਹੋ ਕੇ, ਜੋ ਸਤਿਗੁਰਾਂ ਦਾ ਧਰਮ ਕਹਿੰਦਾ ਗੁਰੂ ਸਾਹਿਬ ਜੀ ਦੇ ਦੱਸੇ ਧਰਮ ਦੇ ਅਧੀਨ ਹੋ ਕੇ ਵਰਤਣਾ, ਆਪਣੀਆਂ ਮਰਜ਼ੀਆਂ ਨਹੀਂ। ਗੁਰਸਿੱਖ ਆਪਣੀ ਮਰਜ਼ੀ ਨਾਲ ਨਹੀਂ ਚੱਲਦਾ, ਇੱਕ ਗੱਲ ਯਾਦ ਰੱਖਣੀ, ਗੁਰਸਿੱਖ ਦੀ ਆਪਣੀ ਮਰਜ਼ੀ ਕੋਈ ਮੈਟਰ ਨਹੀਂ ਰੱਖਦੀ ਵੀ ਇਹਦੀ ਮਰਜ਼ੀ ਕੀ ਹੈ। ਗੁਰਸਿੱਖ ਆਪਣੇ ਗੁਰੂ ਦੀ ਮਰਜ਼ੀ ਨਾਲ ਚੱਲਦਾ, ਜੋ ਮੇਰੇ ਗੁਰਦੇਵ ਨੇ ਕਹਿ ਦਿੱਤਾ ਮੈਂ ਉਹਦੇ ਅਧੀਨ ਹੋ ਕੇ ਚੱਲਣਾ। ਲੋਕ ਕੀ ਕਹਿੰਦੇ ਨੇ, ਰਿਸ਼ਤੇਦਾਰ ਕੀ ਕਹਿੰਦੇ ਨੇ, ਉਹ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦਾ। ਮੇਰਾ ਗੁਰੂ ਮੈਨੂੰ ਕੀ ਕਹਿ ਰਿਹਾ, ਗੁਰੂ ਦੀ ਮਰਜ਼ੀ ਅਨੁਸਾਰ ਵਰਤਣਾ, ਉਹਨੂੰ ਕਹਿੰਦੇ ਨੇ ਧਰਮ ਪਰਾਇਣ ਹੋ ਕੇ ਵਰਤਣਾ, ਧਰਮ ਦੇ ਅਧੀਨ ਹੋ ਕੇ ਵਰਤਣਾ। ਸਿੱਖ ਨੇ ਤਾਂ ਗੁਰੂ ਦਾ ਹੁਕਮ ਪਾਲਣਾ, ਉਹਦੇ ਵਿੱਚ ਕੀ ਹੋਣਾ ਕੀ ਨਹੀਂ ਹੋਣਾ ਇਹ ਬਾਅਦ ਦੀਆਂ ਗੱਲਾਂ ਨੇ। ਜੇ ਗੁਰੂ ਪਾਤਸ਼ਾਹ ਨੇ ਕਹਿ ਦਿੱਤਾ ਉੱਠ ਵੀ ਪੁਰਖਾ, ਇਹ ਕਿੱਕਰ ਦਾ ਦਰਖਤ ਝਾੜ, ਇਹਦੇ ਚੋਂ ਮਠਿਆਈਆਂ ਝੜਨਗੀਆਂ। ਭਾਈ ਲਹਿਣੇ ਨੇ ਹੁਣ ਇਹ ਨਹੀਂ ਵਿਚਾਰਿਆ ਵੀ ਕਿੱਕਰਾਂ ਚੋਂ ਮਠਿਆਈਆਂ ਨਹੀਂ ਝੜਦੀਆਂ। ਉਹਨਾਂ ਆਖਿਆ ਜੇ ਮੇਰੇ ਗੁਰੂ ਨੇ ਕਿਹਾ ਮੇਰਾ ਕਰਮ ਹੈ ਉੱਤੇ ਚੜ੍ਹ ਕੇ ਕਿੱਕਰ ਝਾੜਨਾ, ਮਠਿਆਈਆਂ ਝੜਨ ਨਾ ਚੜ੍ਹਨ ਇਹ ਮੇਰੇ ਗੁਰੂ ਦਾ ਕੰਮ ਹੈ, ਮੇਰਾ ਕੰਮ ਹੈ ਜੋ ਗੁਰੂ ਨੇ ਕਹਿ ਦਿੱਤਾ ਮੈਂ ਕਰਨਾ। ਭਾਈ ਦਇਆ ਸਿੰਘ ਜੀ ਨੇ ਸੀਸ ਦੇਣ ਵੇਲੇ ਨਹੀਂ ਸੋਚਿਆ ਵੀ ਮੇਰੇ ਗੁਰੂ ਨੇ ਸਿਰ ਦਾ ਕੀ ਕਰਨਾ, ਇੰਨਾ ਪਤਾ ਵੀ ਮੰਗਿਆ ਹਾਜ਼ਰ ਕਰ ਦਿੱਤਾ। ਲੋ ਮਹਾਰਾਜ ਤੁਸੀਂ ਇਹਦਾ ਜੋ ਕਰਨਾ ਉਹ ਤੁਹਾਡੀ ਇੱਛਾ ਹੈ, ਤੁਸੀਂ ਮੰਗਿਆ ਮੈਂ ਹਾਜ਼ਰ ਕਰ ਦਿੱਤਾ। ਇਹ ਗੁਰਸਿੱਖੀ ਹੈ, ਇਹਨੂੰ ਕਹਿੰਦੇ ਗੁਰੂ ਸਾਹਿਬ ਜੀ ਦੇ ਦੱਸੇ ਧਰਮ ਦੇ ਪਰਾਇਣ ਹੋ ਕੇ ਵਰਤਣਾ। ਮਹਾਰਾਜ ਜੀ ਭਾਈ ਬਿਧੀ ਚੰਦ ਸਾਹਿਬ ਜੀ ਕਹਿੰਦੇ ਧਰਮ ਪਰਾਇਣ, ਧਰਮ ਦੇ ਅਧੀਨ ਹੋ ਕੇ ਰਹਿਣਾ। ਕੱਲਾ ਧਰਮੀ ਕਹਾਉਣਾ ਨਹੀਂ ਹੈ, ਧਰਮੀ ਬਣ ਕੇ ਵਰਤਣਾ ਹੈ। ਧਰਮੀ ਕਹਾਉਣਾ ਤੇ ਧਰਮੀ ਬਣ ਕੇ ਵਰਤਣਾ, ਇਹਦੇ ਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਕਰਕੇ ਧਰਮ ਪਰਾਇਣ ਹੋ ਕੇ ਸਾਚ ਸੋ ਬੀਰਜ, ਜਿਹੜਾ ਸੱਚ ਹੈ ਨਾ, ਸੱਚ ਇਹ ਤੱਤ ਹੈ, ਇਹ ਬੀਜ ਹੈ, ਜਿੱਥੇ ਸੱਚ ਹੈ ਸੱਚ ਦੇ ਆਸਰੇ ਹੋ ਕੇ ਵਰਤਣਾ, ਆਪਣੇ ਜੀਵਨ ਨੂੰ ਸੱਚ ਦੇ ਆਸ਼ਰਿਤ ਕਰਕੇ ਵਿਵਹਾਰ ਕਰਨਾ ਹੈ।
ਗੁਰ ਸਿੱਖੀ ਨਿਰਮਲ ਸੰਤੋਸ਼,
ਜੋ ਗੁਰੂ ਕੀ ਸਿੱਖੀ ਹੈ ਇਹਨੂੰ ਕਮਾਉਣਾ, ਇਹਦੇ ਵਿੱਚੋਂ ਤੁਹਾਨੂੰ ਨਿਰਮਲ ਸੰਤੋਖ ਮਿਲੇਗਾ। ਜਦੋਂ ਗੁਰਸਿੱਖੀ ਦੀ ਕਮਾਈ ਕਰੋਗੇ ਤੁਹਾਡਾ ਹਿਰਦਾ ਸੰਤੋਸ਼ ਸਹਿਤ ਸਬਰ ਸਹਿਤ ਹੋਵੇਗਾ।
ਸਦਾ ਗੁਰੂ ਕੇ ਰਹਿ ਭਰੋਸ,
ਸਦਾ ਗੁਰੂ ਦੇ ਭਰੋਸੇ ਰਹਿਣਾ, ਆਪਣੇ ਗੁਰੂ ਦਾ ਭਰੋਸਾ ਰੱਖਣਾ, ਗੁਰੂ ਭਰੋਸੇ ਹੋ ਕੇ ਜੀਵਨ ਦਾ ਨਿਰਵਾਹ ਕਰਨਾ। ਮੇਰਾ ਗੁਰੂ ਮੇਰੇ ਅੰਗ ਸੰਗ ਹੈ, ਔਰ ਇਹ ਗੱਲ ਬਾਬਾ ਬਿਧੀ ਚੰਦ ਸਾਹਿਬ ਕੱਲਾ ਕਹਿ ਨਹੀਂ ਰਹੇ, ਇਹ ਉਹਨਾਂ ਨੇ ਹੰਡਾਇਆ ਆਪਣੇ ਤਨ ਤੇ। ਜਦੋਂ ਘੋੜੇ ਕੱਢ ਕੇ ਲਿਆਏ ਕੋਈ ਸੌਖਾ ਕੰਮ ਨਹੀਂ ਸੀ, ਪਹਿਲਾਂ ਘੋੜਾ ਕੱਢਣਾ ਵੀ ਬੜਾ ਮੁਸ਼ਕਲ ਸੀ, ਉਹ ਲਿਆਏ ਗੁਰੂ ਭਰੋਸੇ ਹੀ ਲਿਆਏ ਨਾ ਵੀ ਗੁਰੂ ਦਾ ਕੰਮ ਹੈ ਮੇਰਾ ਕੀ ਹੈ, ਮੈਂ ਇਹਦਾ ਵਿੱਚ ਬਹਾਨਾ ਆ। ਉਹ ਕੱਢ ਕੇ ਲਿਆਏ ਫਿਰ ਉਸੇ ਮਹਿਲ ਚ ਉਹਨਾਂ ਬੰਦਿਆਂ ਵਿੱਚ ਹੀ ਜਾ ਕੇ ਦੂਸਰਾ ਘੋੜਾ ਕੱਢ ਕੇ ਲਿਆਉਣਾ, ਇਹਦੇ ਤੋਂ ਵੱਧ ਗੁਰੂ ਭਰੋਸੇ ਦੀ ਹੋਰ ਕਿਹੜੀ ਉਦਾਹਰਣ ਹੋ ਸਕਦੀ ਹੈ? ਗੁਰੂ ਤੇ ਭਰੋਸਾ ਰੱਖਣ ਦੀ ਇਹਦੇ ਤੋਂ ਹੋਰ ਪਰੇ ਉਦਾਹਰਣ ਕਿਹੜੀ ਹੈ? ਔਰ ਬਾਬਾ ਜੀ ਜਿਹੜੇ ਬਚਨ ਕਰ ਰਹੇ ਨੇ ਉਹਨਾਂ ਨੇ ਕਮਾਏ ਹਨ ਆਪਣੇ ਜੀਵਨ ਚ, ਕਹਿੰਦੇ ਭਾਈ ਸਿੱਖੋ ਗੁਰੂ ਤੇ ਭਰੋਸਾ ਰੱਖਣਾ, ਸਦਾ ਗੁਰੂ ਕੇ ਰਹਿ ਭਰੋਸ, ਗੁਰੂ ਦੇ ਭਰੋਸੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਇਹ ਭਾਵਨਾ ਰੱਖਣੀ ਹੈ ਕਿ ਮੇਰਾ ਗੁਰੂ ਮੇਰੇ ਅੰਗ ਸੰਗ ਹੈ।
ਇਤਿਆਦਿਕ ਗੁਣ ਸਕਲ ਬਤਾਏ,
ਇਹਨਾਂ ਦੇ ਬਹੁਤ ਸਾਰੇ ਗੁਣ, ਕਥਾ ਦੇ ਬਹੁਤ ਸਾਰੇ ਕੁੱਝੇ ਭੇਦ ਗੁਰਬਾਣੀ ਦੇ, ਉਹ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਸੰਗਤ ਨੂੰ ਸਰਵਣ ਕਰਾਏ।
ਮਨ ਵਿਕਾਰ ਦੁਬਿਧਾਦ ਹਟਾਏ,
ਜਿਨ੍ਹਾਂ ਸਿੱਖਾਂ ਦੇ ਅੰਦਰ ਕੋਈ ਮਨ ਚ ਵਿਕਾਰ ਸੀ ਜਾਂ ਕੋਈ ਦੁਬਧਾ ਸੀ, ਬਾਬਾ ਬਿਧੀ ਚੰਦ ਸਾਹਿਬ ਨੇ ਉਹਨਾਂ ਦੀ ਸਾਰਿਆਂ ਦੀ ਦੁਬਧਾ ਦੂਰ ਕੀਤੀ। ਗਿਆਨੀ ਦਾ ਮਤਲਬ ਹੀ ਉਹ ਹੈ ਜਿਹੜਾ ਦੁਬਧਾ ਦੂਰ ਕਰੇ, ਜਿਹੜਾ ਦੁਬਧਾ ਪਾਵੇ ਉਹ ਗਿਆਨੀ ਥੋੜੀ ਹੈ, ਉਹ ਗਿਆਨੀ ਨਹੀਂ ਹੈ ਜਿਹੜਾ ਦੁਬਧਾ ਪਾਵੇ। ਗਿਆਨੀ ਦਾ ਕਰਮ ਹੁੰਦਾ ਦੁਬਧਾ ਕੱਢਣੀ, ਦੁਬਧਾ ਨੂੰ ਨਿਵਾਰਨਾ। ਅੱਜ ਕੱਲ ਸਾਡੇ ਬਹੁਤੇ ਵੀਰ ਜਿਹੜੇ ਗਿਆਨੀ ਹਨ ਉਹ ਦੁਬਧਾ ਪੈਦਾ ਕਰਦੇ ਆ, ਦੁਬਧਾਵਾਂ ਬਣਾਉਂਦੇ ਆ। ਚੰਗੀ ਭਲੀ ਗੱਲ ਨੂੰ ਜਿਹੜੀ ਸਿੱਧੀ ਸਪਸ਼ਟ ਹੁੰਦੀ ਹੈ ਉਹਨੂੰ ਸਮਝਾਉਣ ਚ ਆਪ ਸਮਰੱਥ ਹੁੰਦੇ, ਉਹਦੇ ਪ੍ਰਤੀ ਦੁਬਧਾ ਖੜੀ ਕਰ ਦਿੰਦੇ ਵੀ ਖਬਰੇ ਕੀ ਗੱਲ ਹੈ, ਇਹ ਕੀ ਕਿਹਾ ਜਾ ਰਿਹਾ। ਕਹਿੰਦੇ ਜੀ ਵੇਖੋ ਸਾਨੂੰ ਤਾਂ ਨਹੀਂ ਸਮਝ ਆਈ ਇਹ ਕੀ ਲਿਖਿਆ। ਸਾਡਾ ਇੱਕ ਸਿੰਘ ਸੀ, ਉਹ ਸ਼ਸਤਰ ਨਾਮ ਵਾਲਾ ਮਹਾਰਾਜ ਜੀ ਦੀ ਬਾਣੀ ਹੈ ਕਲਗੀਧਰ ਜੀ ਦੀ, ਅਤੇ ਉਹਦੇ ਵਿੱਚ ਉਹਨੇ ਉਹ ਟੀਕਾ ਪੜ੍ਹ ਕੇ ਅਰਥ ਤਾਂ ਕਰੀ ਗਿਆ ਨਾਲ ਸਾਰੇ, ਬਾਅਦ ਚ ਆ ਕੇ ਕਹਿੰਦਾ ਵੀ ਮੈਨੂੰ ਤਾਂ ਸਮਝ ਨਹੀਂ ਆਈ ਵੀ ਕੀ ਲਿਖਿਆ, ਤੁਹਾਨੂੰ ਆ ਗਈ ਹੋਵੇ ਤਾਂ ਪਤਾ ਨਹੀਂ। ਉਹ ਸ਼ਸਤਰ ਨਾਮ ਵਾਲਾ ਚ ਤਾਂ ਸ਼ਸਤਰਾਂ ਦੇ ਹੀ ਨਾਂ ਨੇ ਨਾ, ਉਹ ਸ਼ਸਤਰਾਂ ਨੂੰ ਕਿਹੜੇ ਕਿਹੜੇ ਸ਼ਸਤਰ ਦਾ ਕਿਹੜਾ ਕਿਹੜਾ ਨਾਮ ਹੈ ਉਹ ਸ਼ਸਤਰ ਨਾਮ ਵਾਲਾ ਚ ਵਰਣਨ। ਹੁਣ ਜੇ ਆਪ ਸਮਝ ਨਾ ਆਵੇ ਤੇ ਜਾਣ ਕੇ ਦੁਬਧਾ ਪੈਦਾ ਕਰ ਦੇਣੀ, ਅੱਜ ਕੱਲ੍ਹ ਉਹ ਕੁਝ ਹੋ ਰਿਹਾ। ਬਾਬਾ ਜੀ ਨੇ ਕਿਸੇ ਦੇ ਅੰਦਰ ਦੁਬਧਾ ਰਹਿਣ ਨਹੀਂ ਦਿੱਤੀ, ਜੇ ਕਿਸੇ ਅੰਦਰ ਕੋਈ ਦੁਬਧਾ ਸੀ ਉਹਨੇ ਬੇਨਤੀ ਕੀਤੀ ਜਗਿਆਸਾ ਰੱਖ ਕੇ, ਬਾਬਾ ਜੀ ਨੇ ਉਹਦਾ ਜਵਾਬ ਦੇ ਕੇ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਬਚਨ ਸਰਵਣ ਕਰਾ ਕੇ ਤਿਨ੍ਹਾਂ ਦੇ ਹਿਰਦੇ ਚ ਦੁਬਧਾ ਨੂੰ ਨਿਵਾਰਿਆ।
ਗੁਰਮਤ ਸਿੱਖਣ ਮਹਿ ਉਪਜਾਈ,
ਗੁਰਸਿੱਖਾਂ ਚ ਗੁਰਮਤ ਪੈਦਾ ਕੀਤੀ। ਗੁਰਮਤ ਕੀ ਹੈ? ਜਿਹੜੀ ਗੁਰੂ ਦੀ ਮੱਤ ਹੈ, ਜੋ ਗੁਰੂ ਪਾਤਸ਼ਾਹ ਨੇ ਕਿਹਾ ਉਹ ਹੈ ਗੁਰਮਤ, ਜੋ ਮੈਨੂੰ ਚੰਗਾ ਲੱਗੇ ਉਹ ਗੁਰਮਤ ਨਹੀਂ ਹੈ, ਉਹ ਮਨਮਤ ਹੈ। ਜੋ ਗੁਰੂ ਨੂੰ ਚੰਗਾ ਲੱਗਦਾ ਉਹ ਗੁਰਮਤ ਹੈ। ਗੁਰੂ ਦੀ ਮੱਤ ਉਹ ਸਾਰੀ ਸੰਗਤ ਨੂੰ ਗੁਰਸਿੱਖਾਂ ਨੂੰ ਜਣਾਈ ਔਰ ਉਹਨਾਂ ਦੇ ਅੰਦਰ ਗੁਰੂ ਕੀ ਮੱਤ ਪੈਦਾ ਕੀਤੀ।
ਦੁਰਮਤ ਮਤ ਸਰ ਆਦ ਮਿਟਾਈ,
ਜਦੋਂ ਗੁਰਮਤ ਪੈਦਾ ਹੁੰਦੀ ਹੈ ਨਾ ਫਿਰ ਦੁਰਮਤ ਬਿਨਸ ਜਾਂਦੀ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਗੁਰਮਤ ਆ ਜਾਂਦੀ ਨਾ ਸੰਗਤ ਵਿੱਚੋਂ, ਗੁਰਮੁਖਾਂ ਦੀ ਸੰਗਤ, ਫਿਰ ਦੁਰਮਤ ਚਲੀ ਜਾਂਦੀ। ਜਦੋਂ ਦੁਰਮਤ ਜਾਂਦੀ ਉਦੋਂ ਦਵੈਸ਼ ਈਰਖਾ, ਜਿਹਨੂੰ ਮਤਸਰ ਲਿਖਿਆ ਨਾ ਇੱਥੇ, ਉਦੋਂ ਫਿਰ ਮਤਸਰ ਚਲੀ ਜਾਂਦੀ, ਈਰਖਾ। ਗੁਰਮਤ ਆ ਜਾਏ ਅਸੀਂ ਇਹ ਕਿਵੇਂ ਜਾਣੀਏ ਕਿ ਸਾਡੇ ਅੰਦਰ ਗੁਰਮਤ ਹੈ? ਆਪਾਂ ਜਿੰਨੇ ਬੈਠੇ ਹਾਂ ਜਾਂ ਕਥਾ ਸੁਣ ਰਹੇ ਹਾਂ, ਜਿੱਥੇ ਜਿੱਥੇ ਵੀ ਸੁਣ ਰਹੇ, ਆਪਣੇ ਅੰਦਰ ਝਾਤੀ ਮਾਰੀਏ ਵੀ ਸਾਡੇ 'ਚ ਗੁਰਮਤ ਹੈ ਕਿ ਨਹੀਂ। ਉਹਦਾ ਕੋਈ ਪੈਮਾਨਾ, ਜਿਵੇਂ ਬੁਖਾਰ ਨੂੰ ਮਾਪਣ ਦਾ ਪੈਮਾਨਾ ਹੁੰਦਾ ਨਾ ਵੀ ਕਿੰਨਾ ਸਰੀਰ 'ਚ ਬੁਖਾਰ ਹੈ, ਟੈਂਪਰੇਚਰ ਕਿੰਨਾ, ਬਲੱਡ ਪ੍ਰੈਸ਼ਰ ਨੂੰ ਮਾਪਣ ਦੇ ਪੈਮਾਨੇ ਹੈਣ, ਇੱਦਾਂ ਹੀ ਸਾਡੇ ਅੰਦਰ ਗੁਰਮਤ ਹੈ ਕਿ ਨਹੀਂ ਉਹਨੂੰ ਮਾਪਣ ਦਾ ਪੈਮਾਨਾ ਕੀ ਹੈ, ਕਿਵੇਂ ਮਾਪੀਏ ਆਪਣੇ ਅੰਦਰ ਕਿ ਸਾਡੇ ਅੰਦਰ ਗੁਰਮਤ ਕੰਮ ਕਰ ਰਹੀ ਕਿ ਨਹੀਂ। ਉਹਦਾ ਬੜਾ ਸੁੰਦਰ ਰਸਤਾ ਭਾਈ ਬਿਧੀ ਚੰਦ ਸਾਹਿਬ ਜੀ ਦੱਸ ਰਹੇ ਨੇ। ਕਹਿੰਦੇ ਜਦੋਂ ਇਹ ਸਮਝ ਲਓ ਵੀ ਤੁਹਾਡੇ ਹਿਰਦੇ 'ਚ ਕਿਸੇ ਪ੍ਰਤੀ ਈਰਖਾ ਨਹੀਂ ਰਹੀ, ਤੁਹਾਡੇ ਅੰਦਰੋਂ ਮਤਸਰ ਚਲੀ ਗਈ, ਕਿਸੇ ਨੂੰ ਵੇਖ ਕੇ ਤੁਹਾਡਾ ਮਨ ਸੜਦਾ ਨਹੀਂ ਹੈ, ਈਰਖਾ ਨਾਲ ਭਾਂਬੜ ਨਹੀਂ ਮਚਦੇ। ਜਦੋਂ ਤੁਹਾਡੇ ਹਿਰਦੇ ਚੋਂ ਈਰਖਾ ਚਲੀ ਗਈ ਤੋ ਸਮਝ ਲਓ ਕਿ ਤੁਸੀਂ ਗੁਰੂ ਕੀ ਮੱਤ ਨੂੰ ਆਪਣੇ ਅੰਦਰ ਵਸਾ ਲਿਆ। ਜਿੱਥੇ ਗੁਰਮਤ ਆ ਉੱਥੇ ਈਰਖਾ ਨਹੀਂ ਹੈ, ਉੱਥੇ ਵਿਵੇਕ ਤਾਂ ਹੈ, ਵਿਚਾਰ ਤਾਂ ਹੈ ਕਿ ਕਿਸੇ ਦੀ ਕਮੀ ਵੇਖ ਕੇ ਉਹਨੂੰ ਦੱਸ ਦੇਣਾ ਭਾਈ ਇਹ ਨਹੀਂ। ਉੱਥੇ ਈਰਖਾ ਨਹੀਂ ਹੈ ਕਿ ਜਾਣ ਬੁੱਝ ਕੇ ਕਿਸੇ ਨੂੰ ਹੇਠੀ ਵਿਖਾਉਣ ਦੀ ਬਿਰਤੀ ਨਹੀਂ ਰਹਿ ਜਾਂਦੀ। ਜਿੱਥੇ ਗੁਰਮਤ ਹੈ, ਜਿੱਥੇ ਗੁਰਮਤ ਆ ਗਈ ਉੱਥੋਂ ਈਰਖਾ ਚਲੀ ਜਾਂਦੀ ਹੈ, ਉੱਥੋਂ ਦੁਵੈਸ਼ ਚਲੀ ਜਾਂਦੀ ਹੈ। ਹੁਣ ਆਪਾਂ ਆਪਣੇ ਸਾਰਿਆਂ ਨੇ ਆਪਣੇ ਅੰਦਰ ਝਾਤੀ ਮਾਰ ਕੇ ਸ਼ਾਮ ਨੂੰ ਰਹਿਰਾਜ ਸਾਹਿਬ ਦਾ ਪਾਠ ਕਰਨ ਵੇਲੇ ਨਾ ਅੰਦਰ ਝਾਤੀ ਮਾਰ ਕੇ ਵੇਖਣਾ ਹੈ ਕਿਸੇ ਪ੍ਰਤੀ ਈਰਖਾ। ਜੇ ਹੈ ਤਾਂ ਇਹਦਾ ਮਤਲਬ ਗੁਰਮਤ ਆਈ ਨਹੀਂ, ਗੱਲਾਂ ਕੀਤੀਆਂ ਨੇ ਗੁਰਮਤ ਦੀਆਂ, ਸੁਣੀ ਹੈ ਗੁਰਮਤ ਕੀ ਹੈ, ਪਰ ਹਾਲੇ ਅੰਦਰ ਵੱਸੀ ਨਹੀਂ ਹੈ। ਫਿਰ ਰਸ ਪੜ੍ਹਨ ਤੋਂ ਬਾਅਦ ਹੱਥ ਜੋੜ ਕੇ ਅਰਦਾਸ ਕਰਨੀ ਹੈ, ਮਹਾਰਾਜ ਕਿਰਪਾ ਕਰੋ ਸਾਨੂੰ ਗੁਰਮਤ ਆ ਜਾਏ, ਸਾਡੇ ਹਿਰਦੇ ਚੋਂ ਈਰਖਾ ਚਲੀ ਜਾਏ। ਅਸੀਂ ਸੰਗਤ ਕਰਦੇ ਹਾਂ ਪਰ ਈਰਖਾ ਨਹੀਂ ਜਾਂਦੀ ਸਾਡੇ ਅੰਦਰੋਂ। ਵਿਸਰ ਗਈ ਸਭ ਤਾਤ ਪਰਾਈ, ਪਰਾਈ ਤਾਤ ਦਾ ਮਤਲਬ ਹੁੰਦਾ ਪਰਾਈ ਈਰਖਾ, ਦਵੈਸ਼। ਕਹਿੰਦੇ ਮੇਰੇ ਅੰਦਰੋਂ ਵਿਸਰ ਗਈ, ਮੇਰੇ ਅੰਦਰੋਂ ਚਲੀ ਗਈ। ਜਬ ਤੇ ਸਾਧ ਸੰਗਤ ਮੋਹਿ ਪਾਈ, ਜਦੋਂ ਦਾ ਮੈਂ ਸੰਗਤ ਵਿੱਚ ਆਉਣ ਲੱਗ ਪਿਆ, ਗੁਰੂ ਕੀ ਸੰਗਤ ਕਰਨ ਲੱਗ ਪਿਆ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਨਾਲ ਹੀ ਦਵੈਸ਼ ਖਤਮ, ਈਰਖਾ ਖਤਮ। ਭਾਈ ਬਿਧੀ ਚੰਦ ਸਾਹਿਬ ਜੀ ਦੇ ਬਚਨ ਸੁਣ ਕੇ ਗੁਰਸਿੱਖਾਂ ਨੂੰ ਗੁਰਮਤ ਆ ਗਈ, ਔਰ ਦੁਰਮਤ ਦਾ ਨਾਸ਼ ਹੋਇਆ, ਔਰ ਹਿਰਦੇ ਚੋਂ ਈਰਖਾ ਮਿਟ ਗਈ।
ਘਰ ਘਰ ਬਿਨੈ ਮਾਸ ਇੱਕ ਰਾਖਾ,
ਬਾਬਾ ਜੀ ਕੁਝ ਦਿਨ ਰਹਿ ਕੇ ਸਿੱਖਾਂ ਨੂੰ ਕਹਿਣ ਲੱਗੇ ਚੰਗਾ ਸੰਗਤ ਜੀ ਹੁਣ ਸਾਨੂੰ ਆਗਿਆ ਦਿਓ। ਪਰ ਅੱਗੋਂ ਸਿੱਖ ਹੱਥ ਜੋੜ ਕੇ, ਬਾਬਾ ਜੀ ਦੋ ਦਿਨ ਹੋਰ ਰਹਿ ਜਾਓ। ਦੋ ਦਿਨ ਬਾਬਾ ਜੀ ਫਿਰ ਟਿਕ ਗਏ। ਦੋ ਦਿਨਾਂ ਬਾਅਦ ਕਹਿੰਦੇ ਚੰਗਾ ਭਾਈ ਹੁਣ ਸਾਨੂੰ ਖੁਸ਼ੇ ਦਿਓ। ਕਹਿੰਦੇ ਬਾਬਾ ਜੀ ਇੱਕ ਦਿਨ ਹੋਰ ਰਹਿ ਜਾਓ, ਇੱਕ ਦਿਨ ਹੋਰ ਦਰਸ਼ਨ ਦਿਓ। ਬਾਬਾ ਜੀ ਫਿਰ ਟਿਕ ਗਏ। ਏਦਾਂ ਹੀ ਕਰਦਿਆਂ ਕਰਦਿਆਂ ਪੂਰਾ ਇੱਕ ਮਹੀਨਾ ਬੀਤ ਗਿਆ ਬਾਬਾ ਜੀ ਨੂੰ ਉੱਥੇ ਰਹਿੰਦਿਆਂ ਦਰਸ਼ਨ ਦਿੰਦਿਆਂ। ਇੱਕ ਮਹੀਨੇ ਬਾਅਦ ਫਿਰ ਬਾਬਾ ਜੀ ਨੇ ਹੱਥ ਜੋੜੇ, ਕਹਿਣ ਲੱਗੇ ਸੰਗਤ ਜੀ ਆਪ ਜੀ ਦਾ ਪ੍ਰੇਮ ਸਿਰ ਮੱਥੇ ਹੈ, ਸਿਰਮੋਰ ਹੈ, ਪਰ ਹੁਣ ਮੇਰੇ ਗੁਰੂ ਦੀ ਵੀ ਆਗਿਆ, ਉਹ ਤੁਹਾਡੇ ਵੀ ਗੁਰਦੇਵ ਨੇ, ਮੇਰੇ ਵੀ ਗੁਰਦੇਵ ਨੇ, ਹੁਣ ਉਹਨਾਂ ਕੋਲ ਵਾਪਸ ਜਾਣਾ, ਮੈਨੂੰ ਆਗਿਆ ਦਿਓ। ਫਿਰ ਜਾ ਕੇ ਸੰਗਤ ਨੇ ਸਹਿਮਤੀ ਪ੍ਰਗਟ ਕੀਤੀ। ਉਹ ਪ੍ਰੇਮ ਦੀ ਖੇਡ ਹੈ ਨਾ ਇਹ। ਤੋ ਭਾਈ ਬਿਧੀ ਚੰਦ ਸਾਹਿਬ ਜੀ ਨੂੰ ਬੇਨਤੀਆਂ ਕਰ ਕਰਕੇ ਸੰਗਤ ਨੇ ਤਕਰੀਬਨ ਇੱਕ ਮਹੀਨਾ ਆਪਣੇ ਪਾਸ ਰੱਖਿਆ।
ਅਸਨ ਅਚਾਏ ਮਿਰਦਲ ਬਹੁ ਭਾਖਾ,
ਰੋਜ਼ ਪਿਆਰ ਨਾਲ ਭੋਜਨ ਛਕਾਉਣਾ, ਬਾਬਾ ਬਿਧੀ ਚੰਦ ਸਾਹਿਬ ਦੇ ਬਚਨ ਸੁਣਨੇ।
ਗਮਨ ਹੇਤ ਬਹੁ ਬਾਰ ਉਚਰਿਓ,
ਬਾਬਾ ਜੀ ਨੇ ਕਈ ਵਾਰੀ ਕਹਿਣਾ, ਜਦੋਂ ਵੀ ਬਚਨ ਪ੍ਰਸ਼ਾਦਾ ਛਕਣਾ, ਕਹਿਣਾ ਹੁਣ ਸਿੱਖੋ ਸਾਨੂੰ ਆਗਿਆ ਦਿਓ, ਅਸੀਂ ਜਾਈਏ, ਖੁਸ਼ੇ ਬਖਸ਼ੋ ਸਾਨੂੰ। ਹਾਂਜੀ,
ਸੰਗਤ ਤਬ ਹੈ ਬਿਸਰਜਨ ਕਰਿਓ।
ਬਾਰ ਬਾਰ ਬਾਬਾ ਜੀ ਨੇ ਆਖਿਆ, ਇੱਕ ਮਹੀਨਾ ਬੀਤ ਗਿਆ, ਫਿਰ ਸਾਰੀ ਸੰਗਤ ਨੇ ਆਖਿਆ, ਚੰਗਾ ਬਾਬਾ ਜੀ ਸਾਡਾ ਮਨ ਤਾਂ ਨਹੀਂ ਰੱਜਣਾ ਆਪ ਜੀ ਦੇ ਦਰਸ਼ਨ ਪਰਸ ਪਰਸ ਕੇ ਬਚਨ ਸੁਣ ਸੁਣ ਕੇ, ਪਰ ਤੁਹਾਡਾ ਬਹੁਤ ਧੰਨਵਾਦ ਕਿ ਆਪ ਜੀ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ, ਇੰਨੀ ਦੂਰੋਂ ਆਏ ਹੋ ਚੱਲ ਕੇ, ਹੁਣ ਆਪ ਜੀ ਜਾਓ। ਏਦਾਂ ਫਿਰ ਬਾਬਾ ਜੀ ਨੂੰ ਵਿਦਾ ਕੀਤਾ।
ਅਰਪੇ ਹੈ ਜਿਨ ਕੀਮਤ ਭਾਰੇ,
ਜਾਣ ਵੇਲੇ ਸੰਗਤ ਨੇ ਬੜੇ ਵਧੀਆ ਕੀਮਤੀ ਘੋੜੇ ਬਾਬਾ ਜੀ ਦੀ ਸਵਾਰੀ ਲਈ, ਮਹਾਰਾਜ ਜੀ ਦੀ ਸਵਾਰੀ ਲਈ ਬੜੇ ਬੜੇ ਚੰਗੇ ਕੀਮਤ ਦੇ ਵਧੀਆ ਘੋੜੇ ਉਹ ਬਾਬਾ ਬਿਧੀ ਚੰਦ ਸਾਹਿਬ ਨੂੰ ਭੇਟਾ ਕੀਤੇ।
ਸੰਗ ਦਾਸ ਦੀਨਸ ਰਖਵਾਰੇ,
ਕੱਲੇ ਘੋੜੇ ਨੀ ਵੀ ਕੱਲੇ ਲੈ ਕੇ ਜਾਣ, ਨਾਲ ਸੇਵਾਦਾਰ ਭੇਜੇ, ਦਾਸ ਭੇਜੇ, ਨਾਲ ਨਾਲ ਬਾਬਾ ਜੀ ਨੂੰ ਛੱਡ ਕੇ ਆਉਣਾ, ਪ੍ਰੇਮ ਨਾਲ ਇਹ ਘੋੜੇ ਵੀ ਸਾਂਭਣੇ ਆ, ਬਾਬਾ ਜੀ ਦੀ ਬੜੀ ਸੇਵਾ ਟਹਿਲ ਕਰਕੇ ਵੀ ਰਸਤੇ ਚ ਉਹਨਾਂ ਨੂੰ ਕੋਈ ਖੇਚਲਾ ਨਾ ਹੋਵੇ, ਪ੍ਰੇਮ ਨਾਲ ਛੱਡ ਕੇ ਆਉਣਾ। ਏਦਾਂ ਕੁਝ ਬੰਦੇ ਵੀ ਭੇਜੇ, ਸੰਗਤ ਵਿੱਚੋਂ ਵੀ ਕਈ ਸਰੀਰ ਬਾਬਾ ਜੀ ਦੇ ਨਾਲ ਗਏ।
ਬਹੁ ਸਮਾਜ ਲੈ ਚੜਿਓ ਜਹਾਜੂ,
ਬਾਬਾ ਜੀ ਨੇ ਬਹੁਤ ਸਾਰਾ ਰਾਜ ਸਾਜ ਜਿੰਨਾ ਵੀ ਉਹ ਸੰਗਤ ਵੱਲੋਂ ਭੇਟਾਵਾਂ ਆਈਆਂ ਸੀ ਉਹ ਸਾਰਾ ਕੁਝ ਲੈ ਕੇ ਕਿਉਂਕਿ ਸਮੁੰਦਰ ਵਿੱਚ ਸੀ ਟਾਪੂ ਸਿੰਗਲਾ ਦੀਪ। ਉੱਥੋਂ ਸਮੁੰਦਰੀ ਜਹਾਜ਼ ਦੇ ਉੱਤੇ ਉਹ ਸਾਰਾ ਰਾਜ ਸਾਜ ਰੱਖ ਕੇ ਉਥੋਂ ਚੜ ਕੇ ਚੱਲੇ।
ਆਇਓ ਉਤਰ ਕਰੇ ਗੁਰ ਕਾਜੂ।
ਔਰ ਗੁਰੂ ਸਾਹਿਬ ਜੀ ਦਾ ਇਹ ਕਾਰਜ ਤਾਂ ਗੁਰਦੇਵ ਦਾ ਸੀ, ਇਹ ਕਾਰਜ ਗੁਰੂ ਕਾ ਕਰਕੇ ਭਾਈ ਬਿਧੀ ਚੰਦ ਸਾਹਿਬ ਜੀ ਵਾਪਸ ਆਏ ਹਨ।
ਕੀਰਤਪੁਰ ਮਹਿਆਨ ਪ੍ਰਵੇਸ਼ਾ।
ਚਲਦਿਆਂ ਚਲਦਿਆਂ ਸਾਰਾ ਪਿੰਡ ਗੁਰੂ ਗੁਰੂ ਜਪਦਿਆਂ ਤੈਅ ਕਰਕੇ ਬਾਬਾ ਜੀ ਕੀਰਤਪੁਰ ਸਾਹਿਬ ਗੁਰੂ ਨਗਰੀ ਵਿੱਚ ਪਹੁੰਚੇ ਹਨ।
ਅਗਰਯੋ ਪਾਇਨ ਕੀਨ ਅਸ਼ੇਸ਼ਾ।
ਬਹੁਤ ਸਾਰੀਆਂ ਪਿਟਾਵਾਂ ਜੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਲਈ ਉੱਥੋਂ ਸੰਗਤ ਨੇ ਦਿੱਤੀਆਂ ਸਨ, ਉਹ ਲੈ ਕੇ ਬਾਬਾ ਬਿਧੀ ਚੰਦ ਜੀ ਗੁਰਦੇਵ ਦੇ ਚਰਨਾਂ ਵਿੱਚ ਆਏ।
ਪਰਿਓ ਚਰਨ ਪਰ ਬੰਧਨ ਠਾਨੀ।
ਸਾਰੀਆਂ ਪਿਟਾਵਾਂ ਗੁਰੂ ਚਰਨਾਂ ਚ ਰੱਖ ਕੇ ਬੜੇ ਅਦਬ ਨਾਲ ਜਿਵੇਂ ਕੋਈ ਡੰਡਾ ਜ਼ਮੀਨ ਤੇ ਡਿੱਗਦਾ, ਏਦਾਂ ਗੁਰੂ ਚਰਨਾਂ ਤੇ ਡਿੱਗ ਕੇ ਬਾਬਾ ਜੀ ਨੇ ਬੜੇ ਅਦਬ ਨਾਲ ਬੜੇ ਪ੍ਰੇਮ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਮੁਖ ਮੁਸਕਾਏ ਦੇਖ ਕਹਿ ਬਾਨੀ।
ਬਾਬਾ ਜੀ ਵੱਲ ਵੇਖ ਕੇ ਮਹਾਰਾਜ ਛੇਵੇਂ ਪਾਤਸ਼ਾਹ ਮੁਸਕੁਰਾ ਕੇ ਬੋਲੇ,
ਜਨਮ ਧਨ ਜਗ ਭਇਓ ਤੁਹਾਰਾ।
ਮਹਾਰਾਜ ਜੀ ਬੋਲੇ, ਭਾਈ ਬਿਧੀ ਚੰਦ ਜੀ ਤੁਹਾਡਾ ਜਨਮ ਧਨ ਹੈ, ਤੁਹਾਡਾ ਇਹ ਜਨਮ ਧਨ ਹੈ, ਕਿਉਂਕਿ ਤੁਸੀਂ ਆਪਣਾ ਇਹ ਜਨਮ ਸਫਲਾ ਕਰ ਲਿਆ, ਤੁਹਾਡਾ ਇਹ ਜੀਵਨ ਸਫਲ ਹੋ ਗਿਆ ਹੈ।
ਰਹਿਓ ਸੁਧਾਰਤ ਗੁਰ ਕਰ ਕਾਰਾ।
ਤੁਸੀਂ ਗੁਰੂ ਘਰ ਵਿੱਚ ਰਹਿ ਕੇ ਵੀ ਗੁਰੂ ਘਰ ਦੇ ਕਾਰਜ ਸੁਧਾਰੇ ਆ, ਤੇ ਜੇ ਗੁਰੂ ਘਰੋਂ ਬਾਹਰ ਜਾ ਕੇ ਕੋਈ ਕਾਰਜ ਕਰਨੇ ਪਏ ਗੁਰੂ ਘਰ ਦੇ, ਤੁਸੀਂ ਉਹ ਵੀ ਕਰਦੇ ਰਹੇ ਔਰ ਭਾਵਨਾ ਨਾਲ ਕੀਤਾ, ਜਿਹੜਾ ਵੀ ਕਾਰਜ ਆਪ ਜੀ ਦੇ ਜੁੰਮੇ ਲਾਇਆ ਤੁਸੀਂ ਬੜੇ ਪ੍ਰੇਮ ਨਾਲ ਉਹ ਕਾਰਜ ਗੁਰੂ ਕਾ ਕਾਰਜ ਜਾਣ ਕੇ ਕੀਤਾ।
ਬਿਧੀ ਚੰਦ ਆਨੰਦ ਬਿਲੰਦੇ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਸੁਣ ਕੇ ਬਾਬਾ ਬਿਧੀ ਚੰਦ ਜੀ ਦਾ ਹਿਰਦਾ ਆਨੰਦ ਨਾਲ ਭਰ ਗਿਆ। ਮਹਾਰਾਜ ਇਹ ਤੁਹਾਡੀ ਦਇਆ ਹੈ, ਇਹ ਤੁਹਾਡੀ ਕਿਰਪਾ, ਜਿਹਦੇ ਕੋਲੋਂ ਕਰਾ ਲੈਂਦੇ ਉਹ ਕਰ ਲੈਂਦਾ, ਕਿਸੇ ਦੇ ਵੱਸ ਨਹੀਂ ਕਿ ਕੋਈ ਕਾਰਜ ਕਰ ਸਕੇ ਗੁਰੂ ਘਰ ਦਾ, ਜਿਹਨਾਂ ਕੋਲੋਂ ਕਰਾਉਂਦੇ ਜੇ ਉਹ ਮਹਾਰਾਜ ਜੀ ਕਰ ਲੈਂਦੇ ਹਨ, ਮੇਰੇ ਕੋਲੋਂ ਕਰਾ ਲਿਆ ਆਪ ਜੀ ਨੇ ਤੇ ਮੈਂ ਕਰ ਲਿਆ।
ਪਰਸ ਪਦਾਰ ਬਿੰਦ ਕਰ ਬੰਦੇ।
ਬੜੇ ਪ੍ਰੇਮ ਨਾਲ ਗੁਰੂ ਸਾਹਿਬ ਦੇ ਚਰਨ ਫੜ ਕੇ ਚਰਨਾਂ ਤੇ ਨਮਸਕਾਰਾਂ ਕਰਦੇ ਬਾਬਾ ਬਿਧੀ ਚੰਦ ਜੀ।
ਉਹ ਸਭ ਰਾਵਰ ਕੀ ਬਹੁ ਕਰੁਣਾ।
ਕਹਿੰਦੇ ਮਹਾਰਾਜ ਇਹ ਸਭ ਤੁਹਾਡੀ ਕਰੁਣਾ, ਮਹਾਰਾਜ ਇਹ ਸਭ ਤੁਹਾਡੀ ਦਇਆ, ਤੁਹਾਡੀ ਮਾਇਆ ਹੈ।
ਦਾਸ ਦੀਨ ਨੇ ਕਿਆ ਹੈ ਕਰਨਾ।
ਮੈਂ ਦਿਮਾਣਾ ਨਿਮਾਣਾ ਜਿਹਾ ਤੁਹਾਡਾ ਸੇਵਕ ਹਾਂ, ਮੈਂ ਕੀ ਕਰਨਾ ਸੀ ਮਹਾਰਾਜ, ਮੇਰੇ ਚ ਕੀ ਤਾਣ ਸੀ ਮੈਂ ਕੁਝ ਕਰ ਸਕਦਾ, ਮੇਰੇ ਵਿਚ ਤਾਂ ਇਹ ਵੀ ਤਾਣ ਨੀ ਮੈਂ ਆਪ ਸਾਹ ਲੈ ਸਕਾਂ, ਮੇਰੇ ਚੱਲਦੇ ਸਾਹ ਵੀ ਤੁਹਾਡੇ ਦਵਾਏ ਹੋਏ ਨੇ ਮਹਾਰਾਜ, ਤੁਸੀਂ ਦਵਾਉਂਦੇ ਜੇ ਸਾਹ ਤਾਂ ਇਹ ਸਾਹ ਚੱਲਦੇ ਹਨ।
ਬਸਨ ਬਿਭੂਖਨ ਧਨ ਗਨ ਲਿਆਇਓ।
ਮਹਾਰਾਜ ਜਿੰਨੇ ਬਸਤਰ ਗਹਿਣੇ ਸਭ ਆਪ ਜੀ ਦੇ ਹਨ, ਉਥੋਂ ਸੰਗਤਾਂ ਨੇ ਭੇਜੇ ਹਨ, ਮਹਾਰਾਜ ਜੀ ਨੇ ਵੇਖੇ।
ਸ਼੍ਰੀ ਸਤ ਗੁਰ ਕੇ ਅਗਰ ਟਿਕਾਇਓ।
ਸਾਰਾ ਕੁਝ ਮਹਾਰਾਜ ਜੀ ਦੇ ਸਾਹਮਣੇ ਟਿਕਾ ਦਿੱਤਾ, ਜੋ ਜੋ ਆਇਆ, ਜਿਹੜੀਆਂ ਵਸਤੂਆਂ ਬਾਬਾ ਜੀ ਨੂੰ ਦਿੱਤੀਆਂ ਉਹ ਵੀ ਉਹਨਾਂ ਨੇ ਮਹਾਰਾਜ ਜੀ ਦੇ ਚਰਨਾਂ ਚ, ਮਹਾਰਾਜ ਸਭ ਕੁਝ ਤੁਹਾਡਾ, ਇਕੱਲੀ ਇਕੱਲੀ ਚੀਜ਼ ਜੋ ਜੋ ਵੀ ਆਇਆ ਉਥੋਂ ਉਹ ਗੁਰੂ ਸਾਹਿਬ ਦੇ ਚਰਨਾਂ ਚ ਭੇਟ ਕਰ ਦਿੱਤਾ।
ਘੋੜੇ ਚਪਲ ਸਕਲ ਦਰਸਾਇਵ।
ਬੜੇ ਵਧੀਆ ਘੋੜੇ ਸਨ, ਘੋੜੇ ਤਾਂ ਹੁਣ ਦਰਬਾਰ ਚ ਨੀ ਸੀ ਨਾ ਆਉਣੇ, ਉਹ ਬਾਹਰ ਬੰਨੇ ਸੀ, ਮਹਾਰਾਜ ਜੀ ਨੂੰ ਨਾਲ ਲਿਜਾ ਕੇ ਸਾਰੇ ਘੋੜੇ ਵਿਖਾਏ, ਮਹਾਰਾਜ ਆਹ ਸੁੰਦਰ ਘੋੜਾ, ਆਹ ਘੋੜਾ ਬੜਾ ਚੰਚਲ ਹੈ, ਇਹਦੇ ਵਿੱਚ ਆਹ ਬੜਾ ਗੁਣ ਹੈ, ਏਦਾਂ ਘੋੜੇ ਮਹਾਰਾਜ ਜੀ ਨੂੰ ਵਿਖਾਏ।
ਅਰਪੇ ਪਗ ਪੰਕਜ ਲਪਟਾਇਵ।
ਔਰ ਗੁਰੂ ਸਾਹਿਬ ਦੇ ਚਰਨਾਂ ਚ ਸਭ ਭੇਟਾ ਕਰਕੇ ਜਿੰਨੀ ਸੰਗਤ ਸੀ ਉਹਨਾਂ ਦੇ ਜਿੰਨੀਆਂ ਨਮਸਕਾਰਾਂ ਜੋ ਬਾਬਾ ਬਿਧੀ ਚੰਦ ਸਾਹਿਬ ਨੂੰ ਹੋਈਆਂ ਸੀ, ਆਖਿਆ ਮਹਾਰਾਜ ਉਹਨਾਂ ਸਾਰੇ ਸਿੱਖਾਂ ਦੀਆਂ ਨਮਸਕਾਰਾਂ ਤੁਸੀਂ ਆਪਣੇ ਚਰਨਾਂ ਚ ਪ੍ਰਵਾਨ ਕਰੋ, ਸਭ ਦੀਆਂ ਪਿਟਾਵਾਂ ਆਪਣੇ ਚਰਨਾਂ ਚ ਪ੍ਰਵਾਨ ਕਰੋ।
ਗਹਿ ਭੁਜ ਪ੍ਰਭ ਨਿਜ ਕੰਠ ਲਗਾਇਓ।
ਬਾਬਾ ਜੀ ਨੇ ਜਦੋਂ ਚਰਨਾਂ ਤੇ ਮੱਥਾ ਟੇਕਿਆ ਨਾ, ਤੇ ਛੇਵੇਂ ਪਾਤਸ਼ਾਹ ਨੇ ਬਾਹਾਂ ਤੋਂ ਫੜ ਕੇ ਬਾਬਾ ਬਿਧੀ ਚੰਦ ਜੀ ਨੂੰ ਉਠਾਇਆ, ਉਠਾ ਕੇ ਆਪਣੀ ਗੱਲ ਵਕੜੀ ਚ ਆਪਣੀਆਂ ਬਾਹਾਂ ਵਿੱਚ ਲੈ ਲਿਆ।
ਬ੍ਰਹਮ ਗਿਆਨ ਮਨ ਬਿਖੈ ਟਿਕਾਇਓ।
ਜਦੋਂ ਆਪਣੀ ਗੱਲ ਵਕੜੀ ਚ ਲਿਆ ਨਾ ਬਾਬਾ ਜੀ ਨੂੰ, ਜੋ ਛੇਵੇਂ ਪਾਤਸ਼ਾਹ ਦੇ ਅੰਦਰ ਗੁਰਦੇਵ ਵੇਖ ਰਹੇ ਨੇ ਉਹ ਕੁਝ ਬਾਬਾ ਬਿਧੀ ਚੰਦ ਸਾਹਿਬ ਨੂੰ ਵਿਖਾ ਦਿੱਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬ੍ਰਹਮ ਗਿਆਨ ਜੋ ਮੇਰੇ ਸਾਹਿਬ ਆਪਣੇ ਅੰਦਰ ਆਪਣਾ ਸਰੂਪ ਵੇਖਦੇ ਹੈ ਉਹੀ ਖੇਡ ਬਾਬਾ ਬਿਧੀ ਚੰਦ ਸਾਹਿਬ ਨੂੰ ਵਿਖਾ ਦਿੱਤੀ, ਅੰਦਰੋਂ ਹੀ ਬ੍ਰਹਮ ਗਿਆਨ ਟਿਕਾ ਦਿੱਤਾ, ਉਜਾਗਰ ਕਰ ਦਿੱਤਾ।
ਅਧਿਕ ਪ੍ਰਸੰਨ ਹੋਏ ਟਿਗ ਰਾਖੈ,
ਬੜਾ ਹੀ ਪ੍ਰਸੰਨ ਮਹਾਰਾਜ ਇੰਨੇ ਖੁਸ਼ ਕਿ ਹਰ ਵੇਲੇ ਬਾਬਾ ਬਿਧੀ ਚੰਦ ਸਾਹਿਬ ਨੂੰ ਕੋਲ ਵਿਸਾਹ ਨਹੀਂ ਕਰਦੇ। ਜੇ ਕਿਤੇ ਬਾਬਾ ਜੀ ਨੇ ਕਿਤੇ ਸੱਜੇ ਖੱਬੇ ਹੋਣਾ ਤੇ ਪੁੱਛਣਾ ਬਿਧੀ ਚੰਦ ਜੀ ਕਿੱਥੇ ਨੇ, ਕੋਈ ਕੰਮ ਹੋਣਾ ਬਿਧੀ ਚੰਦ ਜੀ ਨੂੰ ਬੁਲਾਓ, ਕੋਈ ਬਚਨ ਕਰਨਾ ਬਿਧੀ ਚੰਦ ਸਾਹਿਬ ਕਿੱਥੇ ਨੇ, ਮਨ ਚ ਹੋਣਾ ਹਰ ਵੇਲੇ ਸਾਡੇ ਸਾਹਮਣੇ ਹੀ ਬੈਠੇ ਰਹਿਣ ਬਾਬਾ ਬਿਧੀ ਚੰਦ, ਵੀ ਸਾਡੀਆਂ ਅੱਖਾਂ ਤੋਂ ਓਹਲੇ ਹੀ ਨਾ ਹੋਣ, ਸਾਡੇ ਨੇਤਰਾਂ ਦੇ ਸਾਹਮਣੇ ਰਹਿਣ। ਇੰਨਾ ਪ੍ਰੇਮ ਕਰਦੇ ਮਹਾਰਾਜ ਬਾਬਾ ਬਿਧੀ ਚੰਦ ਸਾਹਿਬ, ਹਰ ਵੇਲੇ ਉਹਨਾਂ ਦਾ ਹੀ ਖਿਆਲ, ਕਦੇ ਆਸੇ ਪਾਸੇ ਨੀ ਜਾਣ ਦਿੰਦੇ। ਹਾਂਜੀ,
ਨਿਜ ਮਨ ਬਾਤ ਤਾਹੇ ਸੋ ਭਾਖੈ,
ਜਿਹੜੀ ਸਤਿਗੁਰਾਂ ਦੇ ਆਪਣੇ ਹਿਰਦੇ ਦੀ ਗੋਝ ਗੱਲ ਹੁੰਦੀ ਨਾ, ਕੋਈ ਪਾਤਸ਼ਾਹ ਦੀ ਆਪਣੀ ਅੰਦਰ ਦੀ, ਕੋਈ ਅੰਦਰ ਦੀ ਖੇਡ ਦੀ, ਉਹ ਵੀ ਮਹਾਰਾਜ ਭਾਈ ਬਿਧੀ ਚੰਦ ਸਾਹਿਬ ਨੂੰ ਦੱਸਦੇ। ਯਾਨੀ ਕਿ ਆਪਣੇ ਅੰਦਰ ਦੀ ਕੋਈ ਭੇਤ ਦੀ ਵਚਨ ਦੀ ਕੋਈ ਗੱਲ ਹੋਣੀ, ਗੁਰੂ ਘਰ ਦਾ ਕੋਈ ਬਹੁਤ ਗੁੱਝੇ ਭੇਤ ਦੀ ਗੱਲ ਹੋਣੀ, ਬਾਬਾ ਬਿਧੀ ਚੰਦ ਸਾਹਿਬ ਨੂੰ ਮਹਾਰਾਜ ਜੀ ਵਚਨ ਦੱਸ ਦਿੰਦੇ ਹੋ, ਕਿਤੇ ਹੋਰ ਨੀ ਪ੍ਰਗਟ ਕੀ। ਇੰਨਾ ਜ਼ਿਆਦਾ ਪ੍ਰੇਮ ਕਰਦੇ ਬਾਬਾ ਬਿਧੀ ਚੰਦ ਜੀ ਨਾਲ।
ਇਸ ਪ੍ਰਕਾਰ ਦਿਨ ਗੁਰੂ ਬਿਤਾਵੇ,
ਇਸ ਪ੍ਰਕਾਰ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਪਣਿਆਂ ਸੇਵਕਾਂ ਨਾਲ ਭਗਤ ਵਤਸ਼ਲ ਬਿਰਧ ਦੀ ਪਾਲਣਾ ਕਰਦਿਆਂ ਮਹਾਰਾਜ ਛੇਵੇਂ ਪਾਤਸ਼ਾਹ ਦਿਨ ਬਤੀਤ ਕਰ ਰਹੇ ਨੇ।
ਗੁਰਸਿੱਖੀ ਮਗ ਬਹੁ ਬਿਧਤਾਵੇ,
ਗੁਰਸਿੱਖੀ ਦਾ ਰਾਹ ਪ੍ਰਗਟ ਕਰਦੇ ਆ ਜਗਤ ਵਿੱਚ, ਗੁਰਸਿੱਖੀ ਦੇ ਮਾਰਗ ਦੀ ਉਪਮਾ ਸੰਸਾਰ ਚ ਉਜਾਗਰ ਕਰਕੇ ਗੁਰਸਿੱਖੀ ਦਾ ਪੰਧ ਹੀ ਬਣਾ ਰਹੇ ਨੇ ਬਹੁਤੇ ਜੀਆਂ ਨੂੰ।
ਤੀਰਸ ਤਦਰਵ ਜਾਏ ਨਿਹਾਰੈ,
ਮਹਾਰਾਜ ਅਕਸਰ ਸਤਲੁਜ ਦਰਿਆ ਲਾਗੇ ਵਗਦਾ ਤੇ ਟਹਿਲਦਿਆਂ ਟਹਿਲਦਿਆਂ ਦਰਿਆ ਦੇ ਕੰਢੇ ਚਲੇ ਜਾਂਦੇ ਤੇ ਦਰਿਆ ਦੇ ਕੰਢੇ ਬੈਠ ਕੇ ਕਈ ਕਈ ਘੰਟੇ ਪਾਤਸ਼ਾਹ ਭਜਨ ਚ ਲੀਨ ਰਹਿੰਦੇ। ਉੱਥੇ ਬਾਬਾ ਬਿਧੀ ਚੰਦ ਜੀ, ਭਾਈ ਜਾਤੀ ਮਲਕ ਜੀ ਵਰਗੇ ਗੁਰਸਿੱਖਾਂ ਨਾਲ ਬੜੇ ਗੁੱਝੇ ਗੁੱਝੇ ਬਚਨ ਮਹਾਰਾਜ ਜੀ ਨੇ ਬ੍ਰਹਮ ਚਰਚਾ ਦੇ ਕਰਨੇ। ਤੋ ਏਦਾਂ ਸਤਿਗੁਰੂ ਜੀ ਦਰਿਆ ਦੇ ਕੰਢੇ ਅਕਸਰ ਜਾ ਕੇ ਬੈਠਦੇ ਔਰ ਉੱਥੇ ਕੁਝ ਸਮਾਂ ਬਤੀਤ ਕਰਦੇ ਹਨ।
ਜਲ ਨਿਰਮਲ ਕੀ ਸਿਫਤ ਉਚਾਰ,
ਤੇ ਦਰਿਆ ਉਦੋਂ ਖਾਲਸਾ ਜੀ ਅੱਜ ਵਾਂਗੂ ਗੰਧਲੇ ਨਹੀਂ ਸਨ, ਹੁਣ ਤਾਂ ਸਾਡੇ ਦਰਿਆ ਦੂਸ਼ਿਤ ਹੋ ਗਏ। ਦਰਿਆ ਤਾਂ ਹੋਏ, ਧਰਤੀ ਦਾ ਥੱਲੜਾ ਪਾਣੀ ਤੱਕ ਵੀ ਉਹ ਦੂਸ਼ਿਤ ਹੋ ਗਿਆ ਨਲੈਕੀਆਂ ਕਰਕੇ ਸਰਕਾਰਾਂ ਦੀਆਂ, ਜਿਹਨਾਂ ਗੌਹ ਨਹੀਂ ਕੀਤਾ, ਧਿਆਨ ਨਹੀਂ ਕੀਤਾ। ਤੋ ਦਰਿਆ ਬੜੇ ਨਿਰਮਲ ਸਨ ਸਾਡੇ, ਉਜਵਲ ਪਾਤਸ਼ਾਹ ਦੇ ਸਮੇਂ ਦਾ ਬਹੁਤ ਨਿਰਮਲ ਜਲ ਸੀ। ਉਦੋਂ ਦਰਿਆਵਾਂ ਦਾ ਲੋਕ ਸਤਿਕਾਰ ਕਰਦੇ, ਅਦਬ ਕਰਦੇ ਵੀ ਇਹ ਸ਼ਕਤੀਆਂ ਅਕਾਲ ਪੁਰਖ ਦੀਆਂ, ਇਹਦੇ ਚ ਗੰਦ ਨਹੀਂ ਪਾਉਣਾ। ਜਦੋਂ ਦਰਿਆ ਵਗਦੇ, ਦਰਿਆ ਵਗਦਿਆਂ ਦੇ ਨੇੜੇ ਸਰੀਰ ਦੀ ਕਿਰਿਆ ਤੱਕ, ਪਿਸ਼ਾਬ ਤੱਕ ਨਹੀਂ ਸੀ ਲੋਕ ਕਰਦੇ, ਵੀ ਚੱਲਦਾ ਪਾਣੀ ਹੋਵੇ ਨਾ, ਉੱਥੇ ਸਰੀਰ ਦੀ ਕਿਰਿਆ ਨਹੀਂ ਸੀ ਸੋਧਦੇ ਲੋਕ। ਹੁਣ ਤਾਂ ਜੋ ਗੰਦ ਹੁੰਦਾ ਸਾਡਾ ਸ਼ਹਿਰਾਂ ਦਾ, ਸਭ ਕੁਝ ਦਰਿਆਵਾਂ ਚ ਨਦੀਆਂ ਚ ਉਹ ਰੋੜੀ ਜਾਂਦੇ ਆ। ਤੋ ਨਿਰਮਲ ਜਲ ਸੀ ਦਰਿਆ ਦਾ, ਮਹਾਰਾਜ ਜੀ ਵੇਖ ਕੇ ਨਾ ਬੜੀ ਉਪਮਾ ਕਰਦੇ, ਕਹਿੰਦੇ ਆਹਾ ਕੈਸਾ ਸੁੰਦਰ ਨਿਰਮਲ ਜਲ ਹੈ, ਕੈਸਾ ਸਵੱਛ। ਤੇ ਕਦੇ ਮਹਾਰਾਜ ਜੀ ਨੇ ਵਿੱਚ ਚੁੱਭਾ ਮਾਰਨਾ, ਇਸ਼ਨਾਨ ਕਰਨਾ ਦਰਿਆ ਦੇ ਜਲ ਵਿੱਚ।
ਪਾਵਸ ਰਿਤੂ ਜਗ ਮਹਿ ਪ੍ਰਗਟਾਈ,
ਇਹਨੇ ਨੂੰ ਗਰਮੀਆਂ ਦੇ ਦਿਨ ਬੀਤੇ ਤੇ ਵਰਖਾ ਦੀ ਰੁੱਤ ਆ ਗਈ, ਯਾਨੀ ਕਿ ਜੇਠ ਹਾੜ੍ਹ ਦਾ ਮਹੀਨਾ ਬੀਤ ਗਿਆ ਤੇ ਸਾਵਣ ਭਾਦਰੋਂ ਦਾ ਜਿਹੜਾ ਮਹੀਨਾ ਹੈ, ਪਾਵਸ ਰੁੱਤ ਦੇ ਮਹੀਨੇ ਨੂੰ ਵਰਖਾ ਦੀ ਰੁੱਤ ਕਹਿੰਦੇ ਆ। ਤੋ ਸਾਵਣ ਭਾਦਰੋਂ ਦਾ ਮਹੀਨਾ ਸਾਵਣ ਦਾ ਸ਼ੁਰੂ ਹੋ ਗਿਆ।
ਚੌਂ ਦਿਸ ਸਗਨ ਕਟਾ ਕੁਰਿਆਈ,
ਹੁਣ ਆਕਾਸ਼ ਵਿੱਚ ਕਾਲੇ ਰੰਗ ਦੇ ਬੱਦਲ ਨਜ਼ਰ ਆਉਂਦੇ ਹਨ।
ਬਰਨ ਬਰਨ ਕੇ ਜਲ ਧਰ ਬਰਖ ਹੈ,
ਰੰਗ ਰੰਗ ਦੇ ਮੀਂਹ ਦੀਆਂ ਕਹਿੰਦੇ ਬੂੰਦਾਂ ਵਰਸਦੀਆਂ, ਭਾਂਤ ਭਾਂਤ ਦਾ ਮੀਂਹ ਵਰਸਦਾ।
ਮਿੱਟੀ ਤਪਤ ਜੰਤ ਜਨ ਹਰਖ ਹੈ,
ਜਿਹੜਾ ਜੇਠ ਹਾੜ ਦੀ ਗਰਮੀ ਕਰਕੇ ਜੀ ਜੰਤ ਤਪ ਰਹੇ ਸੀ, ਸਾਵਣ ਦੇ ਮਹੀਨੇ ਚ ਮੀਂਹ ਪਿਆ, ਸਾਰਿਆਂ ਚ ਸੁੱਖ ਵਰਤ ਗਿਆ, ਸਭ ਚ ਸ਼ੀਤਲਤਾਈ ਵਰਤ ਗਈ।
ਨੀਰ ਨਵੀਨ ਨਦੀ ਮਹਿ ਚੱਲੈ,
ਹੁਣ ਨਦੀਆਂ ਦਰਿਆਵਾਂ ਵਿੱਚ ਜਿਹੜਾ ਪਾਣੀ ਉਹ ਨਵਾਂ ਹੋ ਕੇ ਵਗਣ ਲੱਗ ਪਿਆ। ਪਿੱਛੋਂ ਪਹਾੜਾਂ ਵਿੱਚੋਂ ਨਵਾਂ ਪਾਣੀ ਉਤਰਨ ਲੱਗਾ।
ਕੂਲਨ ਕੋ ਟਾਹਤ ਜਨ ਗਿਲੈ।
ਹੁਣ ਜਿਹੜੇ ਦਰਿਆ ਨੇ ਨਦੀਆਂ ਨੇ ਉਹਨਾਂ ਚ ਦਰਿਆ ਬਰਸਾਤਾਂ ਦੇ ਦਿਨਾਂ ਚ ਪਾਣੀ ਵੱਧ ਜਾਂਦਾ, ਫਿਰ ਉਹ ਸੱਜੇ ਖੱਬੇ ਜਿਹੜੇ ਕਿਨਾਰੇ ਹੁੰਦੇ ਨੇ ਉਹਨਾਂ ਨੂੰ ਫਿਰ ਢਾ ਢਾ ਕੇ ਉਹ ਨਦੀਆਂ ਉਹ ਦਰਿਆ ਆਪਣੇ ਵਿੱਚ ਰੋੜ ਕੇ ਲੈ ਜਾਂਦੇ।
ਤ੍ਰਿਣ ਕਾਸ਼ਟ ਸੰਚੈ ਬਹੁ ਬਹੈ।
ਬਹੁਤ ਸਾਰਾ ਘਾਹ ਲੱਕੜੀਆਂ ਬਾਲਣ ਸੁੱਕਾ ਸੱਜੇ ਖੱਬਿਓ ਉਹ ਪਾਣੀ ਸਭ ਕੁਝ ਰੋੜ ਕੇ ਆਪਣੇ ਨਾਲ ਦਰਿਆ ਜਿਹੜੇ ਨੇ ਨਦੀਆਂ ਨੇ ਉਹ ਲੈ ਕੇ ਜਾਂਦੇ ਹਨ।
ਜਲ ਜੰਤੂ ਉਛਲਤ ਸੁਖ ਲਹੈ।
ਜਿਹੜੇ ਜਲ ਜੰਤੂ ਨੇ ਮੱਛੀਆਂ ਮਾਛਾ ਆਦਿਕ ਉਹ ਪਾਣੀ ਵਿੱਚ ਉਛਲਦੇ ਕੁੱਦਦੇ ਤੇ ਸੁਖ ਪਾਉਂਦੇ ਨੇ।
ਘਨ ਘੋਰਨ ਤੇ ਮੋਰਨ ਸ਼ੋਰ।
ਬੱਦਲਾਂ ਦੀ ਗੜਗੜਾਹਟ ਸੁਣ ਕੇ ਕਾਲੇ ਰੰਗ ਦੇ ਬੱਦਲ ਵੇਖ ਕੇ ਮੋਰ ਸ਼ੋਰ ਪਾਉਂਦੇ ਨੇ। ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਸਾਵਣ ਦੇ ਮਹੀਨੇ ਚ ਮੋਰ ਰੁਣ ਚੁਣ ਲਾਉਂਦੇ ਹਨ।
ਸੁਨੀਅਤ ਕੀਰਤਪੁਰ ਚਹੁਔਰ।
ਕੀਰਤਪੁਰ ਸਾਹਿਬ ਦੇ ਚਾਰੇ ਪਾਸੇ ਮੋਰਾਂ ਦੀਆਂ ਬੋਲੀਆਂ, ਬੱਬੀਆਂ ਦਾ ਬੋਲਣਾ, ਪੰਛੀਆਂ ਦੀ ਚੋ ਚੁਹਾਟ ਉਹ ਸੁਣਾਈ ਦਿੰਦੀ ਆ ਬੜੀ ਸੁੰਦਰ।
ਬਿਨਾ ਧੂਲ ਤੇ ਸੈਲ ਬਿਸਾਲੇ।
ਮੀਂਹ ਪਿਆ, ਆਕਾਸ਼ ਬੜਾ ਸਾਫ ਹੈ। ਜਿਹੜੇ ਪਹਾੜ ਨੇ ਮਿੱਟੀ ਘੱਟਾ ਜਿਹੜਾ ਜੰਮਿਆ ਸੀ ਉਹਨਾਂ ਦਰਖਤਾਂ ਪੱਤਿਆਂ ਤੋਂ, ਮੀਂਹ ਨਾਲ ਸਾਰੇ ਸਾਫ ਹੋ ਗਏ, ਕਿਤੇ ਧੂੜ ਨਜ਼ਰ ਨਹੀਂ ਆਉਂਦੀ।
ਖਰੇ ਤਰੋਵਰ ਫਲਤ ਰਸਾਲੇ।
ਜਿੰਨੇ ਦਰਖਤ ਨੇ ਫਲਾਂ ਨਾਲ ਲੱਦੇ ਨਜ਼ਰ ਆਉਂਦੇ, ਹਰੇ ਕੱਚ ਦਿਸਦੇ ਹਨ।
ਭਾਂਤ ਭਾਂਤ ਕੀ ਸ਼ੋਭਾ ਹੋਤ।
ਇਹਦਾ ਭਾਂਤ ਭਾਂਤ ਦੀ ਸ਼ੋਭਾ ਪ੍ਰਗਟ ਹੋ ਰਹੀ ਹੈ।
ਸਤਿਗੁਰ ਹੇਰਤ ਆਨੰਦ ਉਦੋ।
ਮਹਾਰਾਜ ਜੀ ਵੇਖਦੇ ਤੇ ਬੜੇ ਆਨੰਦਿਤ ਹੁੰਦੇ ਹਨ।
ਹਰਿਆਵਲ ਹੋਈ ਸਭ ਰਵਨੀ।
ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਨਜ਼ਰ ਆਉਂਦੀ ਹੈ ਧਰਤੀ ਤੇ।
ਇੰਦ ਬਧੂ ਜੋਤ ਦੇਖਤ ਅਵਨੀ।
ਆਕਾਸ਼ ਵਿੱਚ ਇੰਦ ਬਧੂਟੀਆਂ ਨਜ਼ਰ ਆਉਂਦੀਆਂ, ਜਿਹੜੀਆਂ ਸਤਰੰਗੀ ਪਿੰਗਾਂ ਨੇ ਉਹ ਨਜ਼ਰ ਆਉਂਦੀਆਂ ਨੇ।
ਸਾਵਣ ਅਰ ਭਾਦਰੋਂ ਜੁਗ ਮਾਸ।
ਇੰਦ ਬੂਟੀਆਂ ਕਹਿੰਦੇ ਚੀਚ ਬੂਟੀਆਂ, ਇੱਕ ਪੰਛੀ ਜੇ ਹੁੰਦੇ ਉਹ ਫਿਰਦੇ ਨਜ਼ਰ ਆਉਂਦੇ ਆ। ਏਦਾਂ ਸਾਵਣ ਤੇ ਭਾਦਰੋਂ ਦੇ ਦੋ ਮਹੀਨੇ।
ਕੀਰਤਪੁਰ ਮੈਂ ਕਰਹਿ ਬਿਲਾਸ।
ਮਹਾਰਾਜ ਜੀ ਕੀਰਤਪੁਰ ਸਾਹਿਬ ਰਹਿ ਕੇ ਬਿਲਾਸ ਕਰ ਰਹੇ ਨੇ।
ਸ਼ਬਦ ਕੀਰਤਨ ਹੋਏ ਸਦਾਈ।
ਸਦਾ ਹੀ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਹਨ।
ਸੁਣ ਸੁਣ ਸਿੱਖਣ ਗੁਰਮਤ ਭਾਈ।
ਗੁਰਸਿੱਖ ਸੁਣ ਕੇ ਗੁਰਮਤ ਨੂੰ ਪ੍ਰਾਪਤ ਕਰਦੇ ਨੇ। ਕੀਰਤਪੁਰ ਸਾਹਿਬ ਦੀ ਧਰਤੀ ਤੇ ਹੀ ਕੌਤਕ ਵਰਤਰੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਪਾਤਸ਼ਾਹ ਦਾ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਿਸਰਨਾਹੀਂ ਦਾਤਾਰ, ਵਿਸਰਨਾਹੀਂ ਦਾਤਾਰ,
ਵਿਸਰਨਾਹੀਂ ਦਾਤਾਰ, ਵਿਸਰਨਾਹੀਂ ਦਾਤਾਰ,
ਵਿਸਰਨਾਹੀਂ ਦਾਤਾਰ, ਵਿਸਰਨਾਹੀਂ ਦਾਤਾਰ,
ਸਰਨਾਹੀਂ ਦਾਤਾਰ, ਵਿਸਰਨਾਹੀਂ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗਾਵਾਂ ਦਿਨ ਰਾਤ, ਗੁਣ
ਗਾਵਾਂ ਦਿਨ ਰਾਤ। ਨਾਨਕ ਚਾਓਏ ਹੋ, ਨਾਨਕ ਚਾਓਏ ਹੋ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਅਚੁੱਤ हे पार ब्रह्म
अविनाशी अघनास
पूरन हे सर्वमय
दुख पंजन गुण तास
हे निरंकार
हे निर्गुण सब टेक
गोविंद हे गुण निदान
जाके सदा विवेक
पर हर हरे
हैपी होवन हार
संत के सदा संग
निधराया धार
ठाकुर हो दास रो
निर्गुण गुण नहीं कोए
नानक दीज नाम दान
राखो ही है परो
प्रभ शरणागति
कृपान दयाल
एक अखर हर मन बस्त
नानक होत निहाल
वाहे गुरु नाम जहाज है
चढ़े सो उतरे पार
जो शरदा कर से बंदे
गुर पार उतारन हार
वाहे गुरु नाम जहाज है
चढ़े सो उतरे पार
जो शरदा कर से बंदे
गुर पार उतारन हार
वाहे गुरु जी का खालसा वाहे गुरु जी की फतेह।